ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਕੇ ਖੱਟ ਪਿੰਗ ਗਿਰਨ ਚੜ ਜਾਏ ਕੰਧ ਲਖੇ ਬਦਰੂ ਸੁਨੇ ਜੋ ਪਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਮਾਰੀ ਵਰਣ ਸਕੈ ਮਹਿਮਾ ਜੋ ਤੁਹਾਰੀ ਹਮ ਨ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੁਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਤਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਬਤ ਖਸੰਬੰਧੀ ਨੂਰ ਅਰਸੋ ਕੁਰਸੋ ਚੱਟੀਐ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹੁ ਜਿਸ ਪਾਤ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੁ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਨਮੁਖ ਬੋਲੇ ਅੰਦਲੇ ਜਿਸਮੇ ਅਗਨੀ ਕਾ ਵਾਸ ਬਾਣੀ ਸੁਰਤ ਨ ਬੁੱਝਣੀ ਸ਼ਬਦ ਨ ਕਰੇ ਪ੍ਰਕਾਸ਼ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਕਾਸ ਹਰ ਗਿਆਨੀਆਂ ਕੀ ਰੱਖਦਾ ਹੋ ਸਦ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵ ਦੇ ਜਨ ਨਾਨਕ ਤਾ ਕਾ ਦਾਸ
ਪਰਮ ਸਤਿਕਾਰਯੋਗ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਗਰੀਬ ਨਿਵਾਸ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਹਰਾ ਜਹੂਰ ਹਾਜ਼ਰਾ ਹਜ਼ੂਰ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸਜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਮਨ ਨੂੰ ਇਕਾਗਰ ਕਰਕੇ ਆਪਣੀ ਹਾਜ਼ਰੀ ਲਵਾਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਸਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਕੀਰਤਨ ਔਰ ਪਾਠ ਦੁਆਰਾ ਆਨੰਦ ਮਾਣਿਆ ਹੈ ਆਓ ਹੁਣ ਜੋ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੇ ਵਿਚੋਂ ਕਥਾ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ ਆਓ ਪ੍ਰੇਮ ਨਾਲ ਸਰਵਣ ਕਰੋ
ਮਨ ਮੁਖ ਬੋਲੇ ਅੰਦਲੇ
ਗੁਰੂ ਜੀ ਕਹਿੰਦੇ ਭਾਈ ਜਿਹੜੇ ਮਨਮੁੱਖ ਨੇ ਭਾਵ ਆਪਣੇ ਮਨ ਦੀ ਮੱਤ ਦੇ ਦੁਆਰਾ ਹੀ ਚੱਲਦੇ ਹਨ ਉਹ ਬੋਲੇ ਤੇ ਅੰਨੇ ਹਨ ਭਾਵ ਉਹਨਾਂ ਦੇ ਸਾਧਨ ਰੂਪੀ ਤੇ ਵਿਚਾਰ ਰੂਪੀ ਕੰਨ ਨਹੀਂ ਹਨ ਇਸ ਕਰਕੇ ਤਾਂ ਅੰਨੇ ਨੇ ਤੇ ਗਿਆਨ ਤੇ ਵੈਰਾਗ ਰੂਪੀ ਅੱਖਾਂ ਵੀ ਨਹੀਂ ਹਨ ਉਸ ਕਰਕੇ ਅੰਨੇ ਹਨ ਸੋ ਸਾਧਨ ਤੇ ਵਿਚਾਰ ਰੂਪੀ ਕੰਨਾਂ ਤੋਂ ਬਿਨਾਂ ਬੋਲੇ ਹਨ ਅਤੇ ਗਿਆਨ ਤੇ ਵੈਰਾਗ ਰੂਪੀ ਅੱਖਾਂ ਤੋਂ ਬਿਨਾਂ ਅੰਨੇ ਹਨ ਮਨਮੁੱਖ।
ਜਿਸਮੇ ਅਗਨੀ ਕਾ ਵਾਸ,
ਉਹਨਾਂ ਦੇ ਵਿੱਚ ਈਰਖਾ ਰੂਪੀ ਜਾਂ ਦੁਆਇਸ਼ ਰੂਪੀ ਜਾਂ ਲੋਭ ਰੂਪੀ ਤ੍ਰਿਸ਼ਨਾ ਰੂਪੀ ਅਗਨੀ ਦੀ ਵਾਸਤਾ ਹੈ ਉਹਨਾਂ ਦੇ ਅੰਦਰ।
ਪਾਣੀ ਸੁਰਤ ਨਾ ਬੁੱਝਣੀ,
ਜਿਹੜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਿੱਤਰ ਪਾਵਨ ਬਾਣੀ ਹੈ ਇਹਨੂੰ ਸੁਰਤ ਨਾਲ ਬੁੱਝਣਾ ਨਹੀਂ ਕਰਦੇ, ਜਾਨਣਾ ਨਹੀਂ ਕਰਦੇ। ਇਹਨਾਂ ਦੀ ਸੁਰਤੀ ਵਿਚ ਬਾਣੀ ਦਾ ਪ੍ਰਭਾਵ ਨਹੀਂ ਪੈਂਦਾ ਹੈ, ਬਾਣੀ ਨੂੰ ਸਮਝਦੇ ਨਹੀਂ ਹਨ।
ਸ਼ਬਦ ਨਾ ਕਰੇ ਪ੍ਰਗਾਸ,
ਤੇ ਗੁਰੂ ਕੇ ਸ਼ਬਦ ਦਾ ਆਪਣੇ ਅੰਦਰ ਪ੍ਰਗਾਸ ਨਹੀਂ ਕਰਦੇ, ਗੁਰੂ ਕੇ ਸ਼ਬਦ ਨੂੰ ਮਨ ਵਿਚ ਵਸਾਉਣਾ ਨਹੀਂ ਕਰਦੇ ਹਨ।
ਉਹਨਾਂ ਆਪਣੇ ਅੰਦਰ ਸੁਧ ਨਹੀਂ,
ਉਹਨਾਂ ਦੇ ਅੰਦਰ ਆਪਣੇ ਆਪ ਦੀ ਵੀ ਸੁਧ ਨਹੀਂ ਹੈ, ਸੋਝੀ ਨਹੀਂ ਹੈ, ਗਿਆਤ ਨਹੀਂ ਹੈ।
ਗੁਰ ਬਚਨ ਨਾ ਕਰੇ ਵਿਸ਼ਵਾਸ,
ਉਹ ਗੁਰੂ ਕੇ ਬਚਨ ਤੇ ਵਿਸ਼ਵਾਸ ਨਹੀਂ ਕਰਦੇ, ਭਰੋਸਾ ਨਹੀਂ ਕਰਦੇ, ਭਾਵ ਗੁਰੂ ਕੇ ਬਚਨ ਦੇ ਉੱਤੇ ਯਕੀਨ ਨਹੀਂ ਕਰਦੇ ਹਨ।
ਗਿਆਨੀਆਂ ਅੰਦਰ ਗੁਰ ਸ਼ਬਦ ਹੈ,
ਤੇ ਜਿਹੜੇ ਗਿਆਨੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਗਿਆਨਵਾਨ ਹਨ ਉਹਨਾਂ ਦੇ ਅੰਦਰ ਗੁਰੂ ਕਾ ਸ਼ਬਦ ਵਸਦਾ ਹੈ।
ਨਿਤ ਹਰ ਲਿਬ ਸਦਾ ਵਿਗਾਸ,
ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਲਿਬ ਰੱਗੀ ਰਹਿੰਦੀ ਹੈ ਤੇ ਅੰਦਰ ਖੜਾਓ ਰਹਿੰਦਾ, ਖੁਸ਼ੀ ਰਹਿੰਦੀ ਹੈ ਹਰੀ ਕੇ ਸ਼ਬਦ ਦੀ।
ਹਰ ਗਿਆਨੀਆਂ ਕੀ ਰੱਖਦਾ,
ਉਹ ਹਰ ਵਾਹਿਗੁਰੂ ਪਰਮੇਸ਼ਰ ਜੋ ਹੈ ਗਿਆਨੀਆਂ ਦੀ ਇੱਜ਼ਤ ਪਤ ਆਪ ਰੱਖ ਲੈਂਦਾ ਹੈ ਜਿਹੜੇ ਨਾਮ ਦੇ ਜਪਣ ਵਾਲੇ ਹਨ।
ਸਦ ਬਲਹਾਰੀ ਤਾਸ,
ਤੇ ਤਾਸ ਉਹਨਾਂ ਤੋਂ ਗੁਰੂ ਜੀ ਕਹਿੰਦੇ ਮੈਂ ਵੀ ਬਲਿਹਾਰੇ ਜਾਵਾਂ, ਕੁਰਬਾਨੇ ਜਾਵਾਂ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਵਸਦਾ ਹੈ, ਜਾਂ ਜੋ ਸ਼ਬਦ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਮੈਂ ਉਸ ਤੋਂ ਕੁਰਬਾਨੇ ਜਾਂਦਾ ਹਾਂ।
ਗੁਰਮੁਖ ਜੋ ਹਰ ਸੇਵ ਦੇ,
ਜਿਹੜੇ ਗੁਰਮੁਖ ਮੁਖੀ ਗੁਰਾਂ ਤੋਂ ਨਾਮ ਦੀ ਦਾਤ ਲੈ ਕਰਕੇ ਗੁਰੂ ਨੂੰ ਸੇਵਦੇ ਜਪਦੇ ਹਨ।
ਜਨ ਨਾਨਕ ਤਾਕਾ ਦਾ,
ਗੁਰੂ ਜੀ ਕਹਿੰਦੇ ਮੈਂ ਵੀ ਉਹਨਾਂ ਦਾ ਦਾਸ ਹਾਂ, ਸੇਵਕ ਹਾਂ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ।
ਮਾਇਆ ਭੁਜੰਗਮ ਸਰਪ ਹੈ,
ਇਹ ਜਿਹੜੀ ਮਾਇਆ ਹੈ ਨਾ ਭੁਜੰਗਮ ਸਰਪ ਹੈ, ਭਾਵ ਇਹ ਵਰਤਲਾਕਾਰ ਸਰਪ ਹੈ, ਇਹ ਮਾਇਆ ਰੂਪੀ ਜੋ ਹੈ ਭੁਜੰਗਮ ਤੋਂ ਸੱਪ ਦੀ ਨਿਆਈ ਹੈ, ਬਿਖ ਰੂਪੀ ਜਹਿਰੀ ਸੱਪ ਹੈ ਮਾਇਆ ਜੋ ਹੈ।
ਜਗ ਘੇਰਿਆ ਬਿਖ ਮਾਏ,
ਇਹ ਸਾਰੇ ਸੰਸਾਰ ਨੂੰ ਇਹ ਮਾਇਆ ਰੂਪੀ ਜਹਿਰ ਨੇ ਘੇਰ ਰੱਖਿਆ ਹੈ। ਸੋ ਮਾਇਆ ਭੁਜੰਗਮ ਸਰਪ ਹੈ, ਸੋ ਮਾਇਆ ਰੂਪੀ ਨਾਗਰੀ ਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ, ਆਪਣੇ ਘੇਰੇ ਵਿਚ ਲਿਆ ਹੋਇਆ ਹੈ।
ਬਿਖ ਕਾ ਮਾਰਨ ਹਰ ਨਾਮ ਹੈ,
ਔਰੇ ਤੋਂ ਬਚਾਉਣ ਦਾ ਬਚਣ ਦਾ ਤਰੀਕਾ ਕੀ ਹੈ? ਗੁਰੂ ਜੀ ਕਹਿੰਦੇ ਭਾਈ ਬਿਖ ਕਾ ਮਾਰਨ ਹਰ ਨਾਮ ਹੈ, ਜ਼ਹਿਰ ਦੀ ਨਿਵਿਰਤੀ ਕਰਨ ਵਾਸਤੇ, ਮਾਇਆ ਰੂਪੀ ਜ਼ਹਿਰ ਦੀ ਨਿਵਿਰਤੀ ਕਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਭਾਵ ਮਾਇਆ ਤੋਂ ਮਤਲਬ ਇਹ ਨਹੀਂ ਕਿ ਪੈਸਾ ਟਾਕਾ ਹੋਣਾ ਹੀ ਨਹੀਂ ਚਾਹੀਦਾ, ਮਾਇਆ ਬਿਨਾਂ ਕੋਈ ਕਾਰਜ ਨਹੀਂ ਚੱਲਦਾ, ਮਾਇਆ ਹੋਣੀ ਚਾਹੀਦੀ ਹੈ, ਪਰ ਉਹਦੇ ਵਿਚ ਬਹੁਤਾ ਲਿਪਾਏਮਾਨ ਨਹੀਂ ਹੋਣਾ ਚਾਹੀਦਾ, ਮਾਇਆ ਦੇ ਨਾਲ ਮੇਰਾ ਪੂਰਾ ਮਾਇਆ ਹੀ ਨਹੀਂ ਵੱਡੀ ਸਮਝਣੀ ਚਾਹੀਦੀ ਕਿ ਨਾਲ ਕੋਈ ਸ਼ੁਭ ਕਰਮ ਵੀ ਕਰਨਾ ਚਾਹੀਦਾ, ਮਾਇਆ ਦੇ ਨਾਲ ਕੋਈ ਪੁੰਨ ਦਾਨ ਕੋਈ ਹੋਰ ਧਰਮ ਦੇ ਕੰਮ ਵੀ ਕਰਨੇ ਚਾਹੀਦੇ ਨੇ। ਇਸ ਕਰਕੇ ਭਾਈ ਮਾਇਆ ਨਾਮ ਹਉਮੈ ਦਾ ਵੀ ਹੈ, ਅੰਦਰ ਹਉਮੈ ਹੰਕਾਰ ਨਹੀਂ ਹੋਣਾ ਚਾਹੀਦਾ, ਜਿਹੜੇ ਹਉਮੈ ਹੰਕਾਰ ਦੇ ਕਾਰਨ ਮਾਇਆ ਰੂਪੀ ਸੱਪਰੀ ਦੇ ਡੰਗੇ ਹੋਏ ਉਹ ਫਿਰ ਹਉਮੈ ਵਿਚ ਹੋ ਕਰਕੇ ਉਨ੍ਹਾਂ ਨੂੰ ਹੰਕਾਰ ਰੂਪੀ ਜ਼ਹਿਰ ਚੜੀ ਜਾਂਦਾ ਹੈ। ਔਰ ਵਿਖਕਾ ਮਾਰਨ ਹਰ ਨਾਮ ਹੈ, ਇਸ ਮਾਇਆ ਰੂਪੀ ਜ਼ਹਿਰ ਨੂੰ ਮਾਰਨ ਵਾਸਤੇ, ਹਉਮੈ ਰੂਪੀ ਜ਼ਹਿਰ ਨੂੰ ਮਾਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਗਾਰੂ ਮੰਤਰ।
ਗੁਰਗੜ ਸ਼ਬਦ ਮੁਖ ਪਾਏ,
ਤੇ ਗੁਰੂ ਰੂਪ ਗਾਰੂ ਜਿਹੜਾ ਹੈ ਉਹ ਸ਼ਬਦ ਰੂਪੀ ਮੰਤਰ ਜਿਹੜਾ ਆਪਣੇ ਮੁਖ ਵਿਚ ਪਾ ਦੇਵੇ, ਭਾਵ ਉਹ ਫਿਰ ਜਿਹੜਾ ਸ਼ਬਦ ਪੜਨ ਜਾਣਦਾ ਉਹਦਾ ਨਾ ਸੱਪ ਦੇ ਡੰਗੇ ਨੂੰ ਉਹ ਗਾਰੂ ਉਹ ਮੰਤਰ ਪੜ ਪੜ ਕੇ ਜ਼ਹਿਰ ਉਤਾਰ ਦਿੰਦਾ ਹੈ। ਇਧਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜਿਹੜੀ ਹੈ, ਜੇ ਇਹਨੂੰ ਪੜੀਏ ਔਰ ਸ਼ੁਭ ਕਰਮਾਂ ਦੇ ਉੱਤੇ ਮਾਇਆ ਨੂੰ ਲਾਉਣਾ ਕਰੀਏ ਤਾਂ ਮਾਇਆ ਦੀ ਜ਼ਹਿਰ ਹੈ ਜਿਹੜੀ ਉਤਰ ਜਾਂਦੀ ਹੈ।
ਜਿਨ ਕੋ ਪੂਰਬ ਲਿਖਿਆ,
ਜਿਨ੍ਹਾਂ ਦੇ ਪੂਰਬਲੇ ਚੰਗੇ ਕਰਮ ਹਨ, ਪਿਛਲੇ ਕਰਮ ਚੰਗੇ ਕੀਤੇ ਹੋਏ ਹਨ।
ਤਿੰਨ ਸਤਿਗੁਰ ਮਿਲਿਆ
ਉਹਨਾਂ ਨੂੰ ਭਾਈ ਸਤਿਗੁਰੂ ਆ ਕੇ ਮਿਲਦੇ ਹਨ, ਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਗੁਰਮੁਖ ਪਿਆਰਿਆਂ ਨੂੰ।
ਮਿਲ ਸਤਿਗੁਰ ਨਿਰਮਲ ਹੋਇਆ
ਗੁਰੂ ਨੂੰ ਮਿਲ ਕਰਕੇ ਮੈਲ ਤੋਂ ਰਹਿਤ ਨਿਰਮਲ ਹੋ ਜਾਂਦੇ ਹਨ।
ਵਿਖ ਹੋਮੇ ਗਿਆ ਬੁਲਾਏ
ਵਿੱਚ ਜਿਹੜੀ ਹੋਮੇ ਰੂਪੀ ਜ਼ਹਿਰ ਹੈ ਉਹ ਗਿਆ ਬੁਲਾਏ ਉਹ ਨਾਸ ਹੋ ਜਾਂਦੀ ਹੈ। ਜਿਹੜੀ ਮਾਇਆ ਦੀ ਹੋਮੇ ਰੂਪੀ ਜ਼ਹਿਰ ਹੈ ਜੇ ਗੁਰੂ ਦੀ ਚਰਨੀ ਲੱਗ ਜਾਈਏ ਤਾਂ ਬੁਲਾਏ ਹਟ ਜਾਂਦੀ ਹੈ, ਉਤਰ ਜਾਂਦੀ ਹੈ।
ਗੁਰਮੁਖਾਂ ਕੇ ਮੁਖ ਉਜਲੇ
ਗੁਰਮੁਖਾਂ ਦੇ ਭਾਈ ਮੁਖ ਉਜਲੇ ਹੋ ਜਾਂਦੇ ਹਨ ਦਰਗਾਹ ਦੇ ਵਿੱਚ ਜਾਂ ਗੁਰੂ ਦੇ ਦੁਆਰੇ ਦੇ ਉੱਤੇ ਆ ਕਰਕੇ।
ਹਰ ਦਰਗੇ ਸੋਭਾ ਪਾਏ
ਹਰ ਦਰਗੇ ਜਿਹੜੀ ਹਰੀ ਦੀ ਦਰ ਗਾਹ ਹੈ ਜਗ੍ਹਾ ਹੈ ਨਾ ਸਾਧ ਸੰਗਤ ਗੁਰੂ ਕਾ ਦੁਆਰਾ ਇੱਥੇ ਫਿਰ ਸੁਭਾਏਵਾਨ ਹੁੰਦੇ ਸੋਭਾ ਪਾਉਂਦੇ ਹਨ ਗੁਰਮੁਖ ਪਿਆਰੇ।
ਜਨ ਨਾਨਕ ਸਦਾ ਕੁਰਬਾਨ
ਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨੇ ਜਾਵਾਂ ਬਲਿਹਾਰੇ ਜਾਵਾਂ। ਕਿਹਨਾਂ ਤੋਂ ਜੀ?
ਜੋ ਚਾਲੇ ਸਤਿਗੁਰ ਭਾਏ
ਜਿਹੜੇ ਸਤਿਗੁਰੂ ਦੇ ਭਾਏ ਭਾਣੇ ਵਿੱਚ ਚੱਲਦੇ ਹਨ, ਜਿਹੜੇ ਗੁਰੂ ਦੇ ਪ੍ਰੇਮ ਵਿੱਚ ਚੱਲਦੇ ਹਨ ਗੁਰੂ ਦੇ ਭਾਣੇ ਵਿੱਚ ਚੱਲਦੇ ਹਨ, ਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨੇ ਜਾਵਾਂ ਬਲਿਹਾਰੇ ਜਾਵਾਂ।
ਸਤਿਗੁਰ ਪੁਰਖ ਨਿਰਵੈਰ ਹੈ
ਸਤਿਗੁਰੂ ਪੁਰਖ ਜਿਹੜਾ ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ ਹੈ, ਉਹ ਨਿਰਵੈਰ ਹੈ, ਨਿਰਭਉ ਨਿਰਵੈਰ ਅਕਾਲ ਮੂਰਤ ਤੋਂ ਵਾਹਿਗੁਰੂ ਪਰਮੇਸ਼ਰ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਈਰਖਾ ਕਰਕੇ ਦੁਆਇਸ਼ ਕਰਕੇ।
ਨਿੱਤ ਹਿਰਦੇ ਹਰ ਲਿਬ ਲਾਏ
ਅਤੇ ਨਾਲੇ ਗੁਰੂ ਦੇ ਹਿਰਦੇ ਵਿੱਚ ਨਿੱਤ ਹੀ ਵਾਹਿਗੁਰੂ ਪਰਮੇਸ਼ਰ ਦੀ ਲਿਬ ਲੱਗੀ ਰਹਿੰਦੀ ਹੈ, ਅਕਾਲ ਪੁਰਖ ਨਾਲ ਜੁੜਿਆ ਹੁੰਦਾ ਹੈ ਗੁਰੂ।
ਨਿਰਵੈਰੇ ਨਾਲ ਵੈਰ ਚਾਹੇਦਾ
ਜਿਹੜਾ ਨਿਰਵੈਰ ਦੇ ਨਾਲ ਵੈਰ ਕਰੇ ਗੁਰੂ ਨਾਲ ਵੈਰ ਕਰੇ ਜਿਹੜਾ ਤੋ ਉਹਨੂੰ ਗੁਰੂ ਜੀ ਕਹਿੰਦੇ ਨੇ ਸੁਣੋ ਕੀ ਹੋ ਜਾਂਦਾ ਹੈ।
ਆਪਣੇ ਘਰ ਲੁਕੀ ਲਾਏ
ਉਹ ਆਪਣੇ ਘਰ ਦੇ ਵਿੱਚ ਆਪ ਹੀ ਲੁਕੀ ਚੁਆਤੀ ਲਾਉਂਦਾ ਹੈ ਭਾਵ ਚਿੰਗਾਰੀ ਲਾਉਂਦਾ ਹੈ, ਆਪਣੇ ਘਰ ਨੂੰ ਆਪ ਹੀ ਅੱਗ ਲਾ ਲੈਂਦਾ ਹੈ ਜਿਹੜਾ ਗੁਰੂ ਨਾਲ ਵੈਰ ਕਰੇ, ਕਿਉਂਕਿ ਗੁਰੂ ਨਿਰਵੈਰ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਲ ਵੈਰ ਕੀਤਾ ਉਨ੍ਹਾਂ ਦਾ ਨਾਸ ਸੱਤਿਆਨਾਸ਼ ਹੋ ਗਿਆ, ਚਾਹੇ ਮੌਕੇ ਦੀ ਸਰਕਾਰ ਸੀ ਚਾਹੇ ਪਿਛਲੀਆਂ ਸਰਕਾਰਾਂ ਸਨ, ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦੇ ਉੱਤੇ ਕੋਈ ਹਮਲਾ ਕੀਤਾ ਉਨ੍ਹਾਂ ਨੇ ਆਪਣੇ ਘਰ ਵਿੱਚ ਆਪ ਹੀ ਅੱਗ ਲਾ ਲਈ ਤੇ ਨਾਸ ਹੋ ਗਏ ਹਨ।
ਅੰਤਰ ਕ੍ਰੋਧ ਹੰਕਾਰ ਹੈ
ਮਨਮੁੱਖਾਂ ਦੇ ਅੰਦਰ ਕ੍ਰੋਧ ਤੇ ਹੰਕਾਰ ਦੇ ਭਰੇ ਪਏ ਹਨ।
ਅੰਧਨ ਜਲੇ ਸਦਾ ਦੁੱਖ ਪਾਏ
ਅੰਧਨ ਉਹ ਈਰਖਾ ਰੂਪੀ ਅੱਗ ਵਿੱਚ ਸੜਦੇ ਰਹਿੰਦੇ ਹਨ ਤੇ ਦੁਖੀ ਹੁੰਦੇ ਰਹਿੰਦੇ ਹਨ, ਉਨ੍ਹਾਂ ਨੂੰ ਸ਼ਾਂਤੀ ਨਹੀਂ ਕਦੇ ਮਿਲਦੀ ਹੈ, ਉਹ ਦੁਖੀ ਹੀ ਦੁਖੀ ਰਹਿੰਦੇ ਹਨ, ਉਨ੍ਹਾਂ ਨੂੰ ਕਦੇ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਹੈ।
ਝੂਠ ਬੋਲ ਬੋਲ ਨਿਤ ਭੌਂਕਦੇ
ਅਤੇ ਉਹ ਝੂਠ ਬੋਲ ਬੋਲਣ ਰੂਪੀ ਕੁੱਤੇ ਵਾਂਗੂ ਭੌਂਕਦੇ ਨੇ ਰੋਜ਼ ਝੂਠ ਬੋਲ ਬੋਲ ਕੇ, ਬੜੀਆਂ ਝੂਠੀਆਂ ਗੱਲਾਂ ਕਰ ਕਰਕੇ ਕੁੱਤੇ ਦੀ ਤਰ੍ਹਾਂ ਭੌਂਕੀ ਹੀ ਜਾਂਦੇ ਹਨ।
ਇੱਕ ਖਾਦੇ ਦੂਜੇ ਭਾਏ
ਵਿਖ ਖਾਧੀ ਦੂਜੇ ਭਾਏ ਦੁਆਇਤ ਭਾਵ ਵਿੱਚ ਹੋਣ ਕਰਕੇ ਜ਼ਹਿਰ ਹੀ ਜ਼ਹਿਰ ਖਾਂਦੇ ਹਨ, ਵਿਸ਼ੇ ਵਿਕਾਰਾ ਰੂਪੀ ਤੇ ਕੁੱਤੇ ਦੀ ਤਰ੍ਹਾਂ ਭੌਂਕੀ ਹੀ ਜਾਂਦੇ ਹਨ।
ਵਿਖ ਮਾਇਆ ਕਾਰਨ ਭਰਮ ਦੇ
ਤੇ ਮਾਇਆ ਰੂਪੀ ਜ਼ਹਿਰ ਦੇ ਕਾਰਨ ਭਰਮ ਦੇ ਭਾਉਂਦੇ ਫਿਰਦੇ ਭਟਕਦੇ ਫਿਰਦੇ ਹਨ।
ਫਿਰ ਘਰ ਘਰ ਪਤ ਗਵਾਏ
ਫਿਰ ਘਰ ਘਰ ਵਿੱਚ ਫਿਰਦੇ ਫਿਰਦੇ ਆਪਣੀ ਇੱਜ਼ਤ ਗਵਾ ਲੈਂਦੇ ਹਨ, ਪਤ ਆਬਰੂ ਗਵਾ ਲੈਂਦੇ ਹਨ, ਵਿਸ਼ੇ ਵਿਕਾਰਾਂ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਫਿਰਦੇ ਫਿਰਦੇ ਜੁੱਤੀਆਂ ਵੀ ਖਾ ਲੈਂਦੇ ਨੇ, ਫਿਰ ਕਈ ਵਾਰੀ ਮੂੰਹ ਕਾਲੇ ਕਰਕੇ ਖੋਤਿਆਂ ਦੇ ਵਿੱਚ ਲਾਏ ਜਾਂਦੇ ਹਨ, ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਵਿਖ ਮਾਇਆ ਕਾਰਨ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਭਰਮਦੇ ਫਿਰਦੇ ਹਨ।
ਕੇਰੇ ਪੂਤ ਜਿਉਂ
ਉਹਨਾਂ ਦੀ ਹਾਲਤ ਕਿਹੋ ਜਿਹੀ ਹੈ? ਵੇਸਵਾ ਕੇਰੇ ਪੂਤ ਜਿਉਂ ਜਿਵੇਂ ਵੇਸਵਾ ਦੇ ਘਰ ਵਿੱਚ ਪੁੱਤਰ ਪੈਦਾ ਹੋ ਜਾਵੇ
ਪਿਤਾ ਨਾਮ ਤਿਸ ਜਾਏ
ਉਹਦਾ ਪਿਤਾ ਦਾ ਨਾਮ ਜਾਏ ਖਤਮ ਹੋ ਜਾਂਦਾ, ਕਿਉਂਕਿ ਵੇਸਵਾ ਦੇ ਪੁੱਤਰ ਦਾ ਕੋਈ ਪਿਤਾ ਸਿੱਧ ਨਹੀਂ ਹੁੰਦਾ ਹੈ, ਤੋ ਜਿਉਂ ਵੇਸਵਾ ਕੇ ਘਰ ਬੇਟਾ ਜਨਮਿਆ ਪਿਤਾ ਕਾਹੇ ਕਿਆ ਨਾਮ ਸਦਈਆ, ਜਿਵੇਂ ਵੇਸਵਾ ਦੇ ਘਰ ਵਿੱਚ ਪੁੱਤਰ ਪੈਦਾ ਹੋ ਜਾਵੇ ਉਹਦੇ ਬਾਪ ਦੇ ਨਾਂ ਨੂੰ ਕੌਣ ਕਹੋਗੇ ਕਿਹਦਾ ਬਾਪ ਹੈ, ਭਾਵ ਦਾ ਕੋਈ ਬਾਪ ਸਿੱਧ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਆਪਣੇ ਗੁਰੂ ਪੀਰ ਦੇ ਨਹੀਂ ਬਣਦੇ ਮਨਮੁੱਖ, ਜਿਹੜੇ ਗੁਰੂ ਦੇ ਵੀ ਨਹੀਂ ਬਣਦੇ ਹਨ, ਕਿਸੇ ਦੇ ਨਹੀਂ ਬਣਦੇ ਹਨ, ਉਹਨਾਂ ਦਾ ਕੋਈ ਗੁਰ ਪੀਰ ਸਿੱਧ ਨਹੀਂ ਹੁੰਦਾ ਹੈ, ਭਾਵ ਕਿਸੇ ਦੇ ਬਣ ਕੇ ਚੱਲਣਾ ਚਾਹੀਦਾ। ਸੋ ਗੁਰੂ ਦੇ ਬਣੋ ਚਾਹੇ ਪੀਰ ਦੇ ਬਣੋ, ਭਾਵ ਆਪੋ ਆਪਣੇ ਧਰਮ ਵਿੱਚ ਪੱਕੇ ਹੋਣਾ ਚਾਹੀਦਾ, ਆਪਣੇ ਆਪਣੇ ਇਸ਼ਟ ਨੂੰ ਮੰਨਣਾ ਚਾਹੀਦਾ। ਤੇ ਜੇ ਕਈਆਂ ਇਸ਼ਟਾਂ ਕਦੇ ਕਦੇ ਉਧਰ ਨੂੰ ਤੁਰ ਗਏ ਕਦੇ ਉਧਰ ਨੂੰ ਤੁਰ ਗਏ ਕਦੇ ਹੰਨੇ ਦੀ, ਕੋਈ ਬੰਨੇ ਦੀ, ਕੋਈ ਢੋਲ ਥਮਕਦਾ ਸਰਬਰ ਦਾ, ਕੋਈ ਪਹਾੜਾਂ ਵਾਲੇ ਰੰਨੇ ਦੀ, ਇਸ ਤਰ੍ਹਾਂ ਤੁਰੇ ਫਿਰੇ ਤਾਂ ਕੋਈ ਉਹਨਾਂ ਗੁਰਪੁਰ ਸਿੱਧ ਨਹੀਂ ਹੁੰਦਾ ਹੈ। ਭਾਵ ਇੱਕ ਗੁਰੂ ਦੇ ਲੜ ਲੱਗਣਾ ਚਾਹੀਦਾ, ਇੱਕੋ ਨੂੰ ਮੰਨਣਾ ਚਾਹੀਦਾ ਹੈ।
ਹਰ ਹਰ ਨਾਮ ਨਾ ਚੇਤਨੀ,
ਉਹਨਾਂ ਨੇ ਹਰੀ ਹਰ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ, ਪਾਪਾਂ ਨੂੰ ਹਰਨ ਵਾਲਾ, ਉਹਨੂੰ ਨਹੀਂ ਚੇਤਨਾ ਕੀਤਾ ਮਨਮੁੱਖਾਂ ਨੇ।
ਕਰਤੇ ਆਪ ਖੁਆਏ,
ਉਹ ਕਰਤੇ ਆਪ ਵਾਹਿਗੁਰੂ ਪਰਮੇਸ਼ਰ ਨੇ ਖੱਜਲ ਖੁਆਰ ਕੀਤੇ ਹੋਏ ਹਨ।
ਹਰ ਗੁਰਮੁਖ ਕਿਰਪਾ ਧਾਰੀਆਂ,
ਹਰ ਗੁਰਮੁਖਾਂ ਤੇ ਮੁਖੀ ਗੁਰੂ ਨੇ ਕਿਰਪਾ ਧਾਰਨ ਕੀਤੀ ਹੋਈ ਹੈ ਗੁਰਮੁਖ ਪਿਆਰਿਆਂ ਤੇ।
ਜਨ ਵਿਛੜੇ ਆਪ ਮਿਲਾਏ,
ਜਿਹੜੇ ਵਿਛੜੇ ਹੋਏ ਜਨ ਮਹਾਤਮਾ ਵਾਹਿਗੁਰੂ ਦੇ ਪਿਆਰੇ ਹਨ, ਉਹ ਗੁਰੂ ਨੇ ਆਪ ਕਿਰਪਾ ਕਰਕੇ ਮਿਲਾ ਦਿੱਤੇ, ਮੇਲ ਕਰ ਦਿੱਤਾ।
ਨਾਨਕ ਤਿਸ ਬਲਿਹਾਰ ਨੇ,
ਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਭਾਈ ਕਿਹਨਾਂ ਤੋਂ?
ਜੋ ਸਤਿਗੁਰ ਲਾਗੇ ਪਾਏ,
ਜਿਹੜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਦੇ ਹਨ, ਜਾਂ ਜਿਹੜੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਲੱਗਦੇ ਹਨ, ਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ, ਕੁਰਬਾਨੇ ਜਾਂਦਾ ਹਾਂ।
ਨਾਮ ਲੱਗੇ ਸੇ ਉਬਰੇ,
ਜਿਹੜੇ ਭਾਈ ਨਾਮ ਨਾਲ ਲੱਗ ਜਾਂਦੇ ਹਨ, ਉਹ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਉਬਰੇ ਬਚ ਜਾਂਦੇ ਹਨ। ਸੰਸਾਰ ਦੀ ਜਿਹੜੀ ਵਿਸ਼ੇ ਵਿਕਾਰਾਂ ਰੂਪੀ ਅੱਗ ਹੈ, ਇਹਦੇ ਵਿੱਚ ਸੜਨੋਂ ਬਚ ਜਾਂਦੇ ਹਨ। ਬਿਨਾਂ ਨਾਮ ਤੋਂ ਜਮਾਂ ਦੀ ਪੁਰੀ ਨੂੰ ਜਾਣਾ ਪੈਂਦਾ, ਜਮਦੂਤਾਂ ਦੇ ਵਸ ਪੈਣਾ ਪੈਂਦਾ ਹੈ, ਜਮਾਂ ਦੀ ਪੁਰੀ ਨੂੰ ਜਾਣਾ ਪੈਂਦਾ ਹੈ। ਜਮਪੁਰ ਜਾਹੇ, ਜਮਾਂ ਦੀ ਪੁਰੀ ਵੱਲ ਜਾਣਾ ਪੈਂਦਾ ਹੈ ਬਿਨਾਂ ਨਾਮ ਤੋਂ।
ਨਾਮੇ ਸੁੱਖ ਨਹੀਂ,
ਗੁਰੂ ਜੀ ਕਹਿੰਦੇ ਮਤਾ ਕਿਤੇ ਭੁੱਲ ਜਾਓ ਗੁਰਮੁਖ ਪਿਆਰੇ, ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲੇਗਾ ਕਿਸੇ ਨੂੰ ਵੀ।
ਆਏ ਗਏ ਪਛਤਾਹੇ,
ਬਸ ਫਿਰ ਆਏ ਦੁਨੀਆਂ ਤੇ ਜੰਮ ਕੇ ਮਰ ਕੇ ਗਏ ਤੇ ਪਛਤਾਵੇ ਭੱਲੇ ਰਹਿ ਜਾਂਦਾ। ਕਹਿੰਦੇ ਜਦੋਂ ਅੰਤ ਸਮਾਂ ਆਉਂਦਾ ਨਾ, ਜਿਹੜੇ ਨੇ ਸਿਮਰਨ ਕੀਤਾ ਉਹ ਵੀ ਰੋਂਦਾ ਤੇ ਜਿਹਨੇ ਨਹੀਂ ਕੀਤਾ ਉਹ ਵੀ ਰੋਂਦਾ। ਭਾਵ ਉਹ ਤਾਂ ਇਹੋ ਰੋਂਦਾ ਕਿ ਸਿਮਰਨ ਨਹੀਂ ਕੀਤਾ ਮਾਰਾਂ ਪੈਂਦੀਆਂ ਨੇ, ਤੇ ਜਿਹੜੇ ਨੇ ਕੀਤਾ ਉਹਨੂੰ ਕੀਤੇ ਦਾ ਸੁੱਖ ਮਿਲਦਾ, ਤੇ ਬਾਕੀ ਜਿਹੜਾ ਹਿੱਸਾ ਰਹਿ ਜਾਂਦਾ ਉਹਦਾ ਦੁੱਖ ਵੀ ਬਰਾਬਰ ਖੜਾ ਹੁੰਦਾ। ਦੇਖ ਕੇ ਰੋਂਦਾ ਵੀ ਏਡੇ ਸੁੱਖ ਵਾਲਾ ਨਾਮ ਸੀ, ਮੈਂ ਸਾਰੀ ਜ਼ਿੰਦਗੀ ਕਿਉਂ ਨਾ ਜਪ ਲਿਆ। ਸੋ ਇਸ ਕਰਕੇ ਭਾਈ ਆਏ ਗਏ ਪਛਤਾਏ, ਉਹਨਾਂ ਦੇ ਪਛਤਾਵੇ ਹੀ ਪੱਲੇ ਰਹਿ ਜਾਂਦਾ, ਹੋਰ ਕੁਛ ਨੀ ਪੱਲੇ ਰਹਿ ਜਾਂਦਾ ਹੈ।
ਚਿੰਤਾ ਧਾਵਤ ਰਹਿ ਗਏ,
ਉਹ ਚਿੰਤਾ ਧਾਵਤ ਚਿੰਤਾ ਵੱਲੋਂ ਧੌਂਦੇ, ਭਾਵ ਚਿੰਤਾ ਵੱਲੋਂ ਰਹਿ ਗਏ, ਚਿੰਤਾ ਵਿੱਚ ਧਾਂਦੇ ਫਿਰਦੇ ਸੀ, ਭੱਜੇ ਫਿਰਦੇ ਸੀ, ਚਿੰਤਾ ਵੱਲ ਦੌੜੇ ਸੀ, ਜਿਹੜੇ ਚਿੰਤਾ ਵੱਲੋਂ ਰਹਿ ਗਏ ਹਨ ਕਿਹੜੇ ਜੀ?
ਤਾਂ
ਮਨ ਭਇਆ ਆਨੰਦ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਗਿਆ ਤੇ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਉਹ ਚਿੰਤਾ ਵੱਲੋਂ ਰਹਿ ਗਏ ਹਨ, ਉਹ ਚਿੰਤਾ ਕਰਕੇ ਕਿਸੇ ਪਾਸੇ ਮਾਇਆ ਆਦਿਕ ਵੱਲ ਨਹੀਂ ਦੌੜਦੇ ਹਨ।
ਗੁਰ ਪਰਸਾਦੀ ਬੁੱਝੀਏ,
ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਬੁੱਝਿਆ ਸਮਝਿਆ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ
ਨੂੰ। ਸੁੱਤੀ ਨਿਚਿੰਦ,
ਉਹ ਧਨ ਜੀਵ ਰੂਪੀ ਇਸਤਰੀ ਨਿਚਿੰਦ ਨਿਸ਼ਚਿੰਤ ਹੋ ਕਰਕੇ, ਚਿੰਤਾ ਤੋਂ ਰਹਿਤ ਹੋ ਕੇ ਸੁੱਤੀ ਪਈ ਹੈ, ਅਵਸਥਾ ਰੂਪੀ ਰਾਤ ਦੇ ਵਿੱਚ ਸ਼ਾਂਤੀ ਰੂਪੀ ਨੀਂਦ ਨਾਲ ਸੁੱਤੀ ਪਈ ਹੈ ਉਹ ਜੀਵ ਰੂਪੀ ਇਸਤਰੀ, ਜਿਹਨੇ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਹੈ, ਗੁਰੂ ਵਾਲੀ ਬਣ ਗਈ ਹੈ। ਜੋ
ਜਿਨ ਕੋ ਪੂਰਬ ਲਿਖਿਆ,
ਜਿਨ੍ਹਾਂ ਦੇ ਪੂਰਬਲੇ ਚੰਗੇ ਮੱਥੇ ਦੇ ਭਾਗ ਹੁੰਦੇ ਹਨ,
ਭੇਟਿਆ ਗੁਰ ਗੋਬਿੰਦ,
ਉਹਨਾਂ ਨੇ ਗੋਬਿੰਦ ਸਰੂਪ ਜਿਹੜਾ ਗੁਰੂ ਹੈ ਉਹ ਭੇਟਿਆ, ਉਹਨੂੰ ਮਿਲ ਪਏ ਹਨ। ਜੋ ਗੋਬਿੰਦ ਦੇ ਰੂਪ ਹੈ, ਅਕਾਲ ਪੁਰਖ ਦਾ ਰੂਪ ਹੈ ਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਉਹਨੂੰ ਮਿਲਦੇ ਹਨ, ਉਹਦੇ ਚਰਨਾਂ ਵਿੱਚ ਮੱਥੇ ਟੇਕਦੇ ਹਨ, ਉਹ ਭਾਗਾਂ ਵਾਲੇ ਹਨ।
ਨਾਨਕ ਸਹਿਜੇ ਮਿਲ ਰਹੇ,
ਗੁਰੂ ਜੀ ਕਹਿੰਦੇ ਉਹ ਸ਼ਾਂਤੀ ਦੇ ਸਹਿਜ ਸਹਿਜ ਹੀ ਨਿਸ਼ਚਿੰਤ ਹੀ ਗੁਰੂ ਦੇ ਨਾਲ ਮਿਲੇ ਹੋਏ ਹਨ।
ਹਰ ਪਾਇਆ ਪਰਮਾਨੰਦ,
ਉਹਨਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਜੋ ਪਰਮ ਆਨੰਦ ਸਰੂਪ ਹੈ, ਅਕਾਲ ਪੁਰਖ, ਉਹ ਪਾ ਲਿਆ। ਜਿਹੜੇ ਗੁਰੂ ਦੇ ਬਚਨ ਨੂੰ ਮੰਨਦੇ ਨੇ, ਜਿਹੜੇ ਗੁਰੂ ਕੀ ਬਾਣੀ ਨੂੰ ਮਨ ਵਿੱਚ ਵਸਾਉਂਦੇ ਹਨ, ਔਰ ਉਹ ਜੋ ਰਸਤਾ ਗੁਰੂ ਦੱਸਦਾ ਉਹਦੇ ਉੱਤੇ ਤੁਰਦੇ ਹਨ।
ਸਤਿਗੁਰ ਸੇਵਨ ਆਪਣਾ,
ਆਪਣਾ ਸਤਿਗੁਰੂ ਸੇਵਦੇ ਨੇ ਭਾਈ, ਸਤਿਗੁਰ ਸੇਵਨ ਆਪਣਾ, ਭਾਵ ਆਪਣਾ ਹੈ ਹੀ ਗੁਰੂ, ਹੋਰ ਕੋਈ ਆਪਣਾ ਹੈ ਨਹੀਂ। ਸੋ ਕਈ ਮਨਮਤੀ ਦੂਜੇ ਗੁਰੂਆਂ ਵਾਲੇ ਕਹਿ ਦਿੰਦੇ ਨੇ, ਜਿਹੜੇ ਹੋਰ ਗੁਰੂ ਧਾਰੇ ਨੇ, ਬਈ ਗੁਰਬਾਣੀ ਕਹਿੰਦੀ ਹੈ ਸਤਿਗੁਰ ਸੇਵਨ ਆਪਣਾ, ਬਈ ਆਪੋ ਆਪਣਾ ਗੁਰੂ ਸੇਵੋ। ਨਹੀਂ ਗੁਰਮੁਖ ਪਿਆਰਿਓ, ਆਪਣੇ ਦਾ ਭਾਵ ਹੈ ਕਿ ਗੁਰੂ ਹੀ ਆਪਣਾ ਹੈ, ਬਾਕੀ ਕੋਈ ਆਪਣਾ ਹੈ ਨਹੀਂ। ਫਿਰ ਉੱਥੇ ਪੁੱਛ ਲਿਆ ਕਰੋ ਆਪਣਾ ਪ੍ਰਭ ਧਿਆਏ, ਫਿਰ ਪ੍ਰਭੂ ਰੱਬ ਵੀ ਅਡੋੜੀ ਨੇ ਆਪੋ ਆਪਣੇ, ਭਾਵ ਆਪਣਾ ਹੈ ਹੀ ਗੁਰੂ, ਹੋਰ ਕੋਈ ਆਪਣਾ ਹੈ ਨਹੀਂ। ਇਹ ਸਾਰੇ ਇਹ ਤਾਂ ਜਿੰਨੇ ਵੀ ਮਿਲੇ ਨੇ ਆਪਾਂ ਨੂੰ ਹੋਰ ਮਿਲਣ ਵਾਲੇ ਹਨ, ਧੀਆਂ ਪੁੱਤਰ ਰਿਸ਼ਤੇਦਾਰ ਮਿੱਤਰ ਆਦਿਕ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ, ਇਹਨਾਂ ਵਿਚੋਂ ਅੰਤ ਸਮੇਂ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਗੁਰੂ ਤੋਂ ਬਿਨਾਂ, ਇਸ ਕਰਕੇ ਆਪਣਾ ਹੈ ਹੀ ਗੁਰੂ, ਹੋਰ ਕੋਈ ਆਪਣਾ ਹੈ ਨਹੀਂ। ਪਰ ਇਹ ਦੁੱਖ ਦੀ ਗੱਲ ਹੈ ਕਿ ਆਪਾਂ ਆਪਣਾ ਗੁਰੂ ਨੂੰ ਆਪਣਾ ਨਹੀਂ ਮੰਨ ਰਹੇ, ਜਿਹੜੇ ਆਪਣੇ ਨਹੀਂ ਉਨ੍ਹਾਂ ਨੂੰ ਆਪਣੇ ਮੰਨ ਰਹੇ ਹਾਂ, ਆਪਾਂ ਬੇਗਾਨਿਆਂ ਨੂੰ ਆਪਣੇ ਮੰਨ ਰਹੇ ਹਾਂ। ਧੀਆ ਪੁੱਤਰ ਬੇਗਾਨੇ ਨੇ ਜਿਨ੍ਹਾਂ ਨੇ ਸਾਨੂੰ ਕਦੇ ਸਿਆਲ ਨਾ ਬਣੀ, ਔਰ ਇਹ ਜਿਉਂਦੇ ਹੀ ਛੱਡ ਜਾਂਦੇ ਨੇ, ਬੁੱਢਾ ਜਾ ਹੋ ਜਾਵੇ ਤਾਂ ਉਦੋਂ ਹੀ ਨਫ਼ਰਤ ਪੈਦਾ ਹੋ ਜਾਂਦੀ ਹੈ ਕਿ ਹੁਣ ਜੇ ਚੜ੍ਹਾਈ ਕਰ ਜਾਵੇ ਸਾਹਮਣਾ ਔਖਾ ਚੰਗਾ ਹੀ ਹੈ। ਉਨ੍ਹਾਂ ਨੂੰ ਆਪਣੇ ਮੰਨੇ ਹੈ, ਮਾਤਾ ਪਿਤਾ ਆਪਣੇ ਮੰਨੇ ਨੇ, ਘਰਵਾਲੀ ਆਪਣੀ ਮੰਨੀ ਹੋਈ ਹੈ, ਪਦਾਰਥ ਆਪਣੇ ਮੰਨੇ ਨੇ, ਪਰ ਇਹ ਆਪਣੇ ਨਹੀਂ। ਸੋ ਜਿਹੜੇ ਆਪਣਾ ਤਾਂ ਕੇਵਲ ਗੁਰੂ ਹੀ ਹੈ, ਹੋਰ ਕੋਈ ਆਪਣਾ ਹੈ ਨਹੀਂ। ਉਹ ਸਤਿਗੁਰ ਸੇਵ ਨੇ ਆਪਣਾ, ਜਿਨ੍ਹਾਂ ਨੂੰ ਇਹ ਸੋਝੀ ਆ ਗਈ ਵੀ ਗੁਰੂ ਆਪਣਾ, ਹੋਰ ਆਪਣਾ ਕੋਈ ਹੈ ਨਹੀਂ, ਉਹ ਸੇਵਾ ਕਰਦੇ ਹਨ ਗੁਰੂ ਦੀ।
ਹੋਰ ਸ਼ਬਦ ਵਿਚਾਰ,
ਉਹ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਨੇ, ਭਾਵ ਗੁਰੂ ਕਹਿੰਦਾ ਕੀ ਹੈ, ਸ਼ਬਦ ਦੀ ਵਿਚਾਰ ਕਰਨੀ, ਸਮਝਣਾ ਸ਼ਬਦ ਨੂੰ ਵੀ ਗੁਰੂ ਕਹਿੰਦਾ ਕੀ ਹੈ, ਵਿਚਾਰ ਕਰਦੇ ਹਨ।
ਸਤਿਗੁਰ ਕਾ ਭਾਣਾ ਮੰਨ ਲੈਣ,
ਉਹ ਸਤਿਗੁਰ ਕਾ ਭਾਣਾ ਮੰਨ ਲੈਣ, ਜੋ ਗੁਰੂ ਕਰਦਾ ਉਹਦੇ ਭਾਣੇ ਵਿਚ ਚੱਲਦੇ ਨੇ, ਉਹਦਾ ਕੀਤਾ ਮਿੱਠਾ ਕਰਕੇ ਮੰਨਦੇ ਹਨ, ਉਹਦੇ ਭਾਣੇ ਵਿਚ ਚੱਲਦੇ ਹਨ, ਮੰਨਦੇ ਹਨ।
ਹਰ ਨਾਮ ਰੱਖੇ ਔਰ ਧਾਰ,
ਤੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਔਰ ਹਿਰਦੇ ਵਿਚ ਧਾਰਨਾ ਕਰਦੇ ਹਨ ਉਹ ਗੁਰਮੁਖ ਪਿਆਰੇ, ਜਿਹੜੇ ਗੁਰੂ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜੇ, ਜੋ ਗੁਰੂ ਦਾ ਕਿਹਾ ਮੰਨਦੇ ਹਨ,
ਇੱਥੇ ਉੱਥੇ ਮੰਨੀਆਂ,
ਫਿਰ ਉਹਨਾਂ ਨੂੰ ਕੀ ਵਡਿਆਈ ਮਿਲਦੀ ਹੈ ਜੀ, ਜੇ ਗੁਰੂ ਕੇ ਭਾਣੇ ਵਿਚ ਚੱਲੀਏ। ਗੁਰੂ ਜੀ ਕਹਿੰਦੇ, ਗੁਰੂ ਅਮਰਦਾਸ ਨੂੰ ਪੁੱਛਿਆ, ਕਹਿੰਦੇ ਭਾਈ ਉਹਨਾਂ ਇੱਥੇ ਉੱਥੇ ਮੰਨੀਆਂ, ਇੱਥੇ ਸੰਸਾਰ ਵਿਚ ਵੀ ਉਨ੍ਹਾਂ ਦੀ ਪੂਜਾ ਹੁੰਦੀ ਹੈ, ਲੋਕ ਦੁਨੀਆਂ ਦੇ ਲੋਕ ਰਾਜੇ ਮਹਾਰਾਜੇ ਉਨ੍ਹਾਂ ਦੀ ਚਰਨੀ ਆ ਕੇ ਲੱਗਦੇ ਨੇ, ਮੱਥੇ ਟੇਕਦੇ ਨੇ, ਔਰ ਉਨ੍ਹਾਂ ਨੂੰ ਮਾਇਆ ਦਿੰਦੇ ਨੇ, ਉਹਨੂੰ ਗੱਜੀਆਂ ਦਾਨ ਕਰਦੇ ਨੇ, ਇੱਥੇ ਵੀ ਪੂਜਾ ਹੁੰਦੀ ਹੈ, ਸਤਿਕਾਰਯੋਗ ਮੰਨੇ ਜਾਂਦੇ ਨੇ, ਆਪ ਉਨ੍ਹਾਂ ਨੂੰ ਉੱਚੇ ਬਿਠਾ ਕੇ ਸੰਗਤਾਂ ਥੱਲੇ ਬਹਿੰਦੀਆਂ ਨੇ, ਉਨ੍ਹਾਂ ਦਾ ਸਤਿਕਾਰ ਇੱਥੇ ਵੀ ਹੁੰਦਾ ਹੈ, ਉਥੇ ਦਰਗਾਹ ਵਿਚ ਵੀ ਮੰਨੇ ਜਾਂਦੇ ਹਨ, ਉਥੇ ਵੀ ਰੇ ਰੇ ਦਰਗ ਹੈ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਸੋ ਨਾਮ ਧਿਆਏ ਨੇ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ, ਧਰਮ ਰਾਜਾ ਬਲਕੇ ਧਰਮ ਰਾਜ ਮਿਲੇ ਦੇ ਭੇਟ, ਸੇਵਕ ਨਿਤ ਹੋਈ। ਤੋ ਉਹ ਸੇਵਕ ਬਣ ਕੇ ਭੇਟਾ ਲੈ ਕੇ ਮਿਲਦਾ ਹੈ ਧਰਮ ਰਾਜਾ ਵੀ, ਜਿਹੜੇ ਨਾਮ ਇੱਥੇ ਜਪ ਕੇ ਜਾਂਦੇ ਨੇ, ਉਨ੍ਹਾਂ ਨੂੰ ਕਹਿੰਦੇ ਗੁਰਮੁਖ ਪਿਆਰੇ ਧੰਤਾ ਦੇ ਯੋਗ ਹੋ, ਤੁਸੀਂ ਨਾਮ ਜਪਿਆ ਸ੍ਰਿਸ਼ਟੀ ਤੇ ਜਾ ਕਰਕੇ, ਔਰ ਮੇਰਾ ਜਿਹੜਾ ਵਿਹੜਾ ਹੈ ਘਰ ਹੈ ਉਹ ਵੀ ਪਵਿੱਤਰ ਕਰ ਦਿੱਤਾ। ਇਸ ਤਰ੍ਹਾਂ ਇੱਥੇ ਉੱਥੇ ਮੰਨੀਆਂ, ਲੋਕ ਪ੍ਰਲੋਕ ਵਿਚ ਉਨ੍ਹਾਂ ਦੀ ਮੰਨਤਾ ਹੁੰਦੀ ਹੈ।
ਹਰ ਨਾਮ ਲੱਗੇ ਬਾਪਾ,
ਜਿਹੜੇ ਹਰੀ ਦੇ ਨਾਮ ਦਾ ਵਪਾਰ ਕਰਦੇ ਨੇ, ਸਰਧਾ ਰੂਪੀ ਪੂੰਜੀ ਦੇ ਨਾਲ ਸਤਸੰਗਤ ਰੂਪੀ ਹੱਟੀ ਤੋਂ ਜਾ ਕਰਕੇ ਨਾਮ ਰੂਪੀ ਸੌਦਾ ਖਰੀਦ ਕੇ ਹਿਰਦੇ ਰੂਪੀ ਥੈਲੇ ਵਿਚ ਬੈਗ ਵਿਚ ਪਾ ਕੇ ਔਰ ਆਪਣੇ ਘਰ ਨੂੰ ਜਾਂਦੇ ਹਨ। ਆਹ ਗੁਰਮੁਖ ਪਿਆਰੋ ਜਿਹੜੀ ਹੈ, ਗੁਰਮੁਖ ਪਿਆਰੋ ਆਹ ਜਿੱਥੇ ਆਪਾਂ ਬੈਠੇ ਹਾਂ ਸਾਧ ਸੰਗਤ ਰੂਪੀ ਹੱਟੀ ਹੈ, ਇੱਥੇ ਨਾਮ ਰੂਪੀ ਸੌਦਾ ਮਿਲਦਾ ਔਰ ਸਰਧਾ ਰੂਪੀ ਪੂੰਜੀ ਨਾਲ ਖਰੀਦਣਾ ਗੁਰਮੁਖ ਪਿਆਰੋ, ਸਰਧਾ ਰੂਪੀ ਪੂੰਜੀ ਦੇ ਨਾਲ। ਸੋ ਜਿਹੜੇ ਖਰੀਦ ਕੇ ਹਿਰਦੇ ਰੂਪੀ ਥੈਲੇ ਵਿਚ ਪਾ ਕਰਕੇ ਔਰ ਉਹਦਾ ਆਨੰਦ ਭੋਗਦੇ ਹਨ, ਉਨ੍ਹਾਂ ਨੂੰ ਇੱਥੇ ਸਲੋਕ ਦੇ ਵਿਚ ਵੀ ਤੇ ਪ੍ਰਲੋਕ ਦੇ ਵਿਚ ਵੀ ਪੂਜਾ ਹੁੰਦੀ ਹੈ ਉਨ੍ਹਾਂ ਗੁਰਮੁਖ ਪਿਆਰਿਆਂ ਦੀ।
ਗੁਰਮੁਖ ਸ਼ਬਦ ਸਿਆਪ ਦੇ,
ਗੁਰਮੁਖ ਸ਼ਬਦ ਸੰਜਾਪ ਦੇ, ਜਿਹੜੇ ਗੁਰਮੁਖ ਨੇ ਉਹ ਸ਼ਬਦ ਦੁਆਰਾ ਸਜਾਣੇ ਜਾਂਦੇ ਨੇ ਵੀ ਇਹਨਾਂ ਨੇ ਸ਼ਬਦ ਜਪਿਆ ਹੈ।
ਸੱਚੇ ਦਰਬਾਰ,
ਉਹ ਸੱਚੇ ਦਰਬਾਰ ਦੇ ਵਿਚ ਉਥੇ ਜਾ ਕਰਕੇ ਜਿਨ੍ਹਾਂ ਨੇ ਸ਼ਬਦ ਦੀ ਪ੍ਰਾਪਤੀ ਕੀਤੀ ਉਹ ਸਿਆਣੇ ਜਾਂਦੇ ਨੇ, ਪਰਖੇ ਜਾਂਦੇ ਨੇ ਵੀ ਇਹ ਸ਼ਬਦ ਨਾਮ ਜਪਣ ਵਾਲੇ ਹਨ, ਉਨ੍ਹਾਂ ਦੀ ਉਥੇ ਦਰਗਾਹ ਵਿਚ ਪਛਾਣ ਹੋ ਜਾਂਦੀ ਹੈ।
ਸੱਚਾ ਸੌਦਾ ਖਰਚ ਸੱਚ,
ਇਹ ਸੱਚਾ ਸੌਦਾ ਹੈ, ਨਾਮ ਰੂਪੀ ਸੌਦਾ ਹੈ ਅਤੇ ਇਹਦਾ ਖਰਚ ਸੱਚ, ਜਿਹੜਾ ਹੋਰਾਂ ਨੂੰ ਖਰਚਦੇ ਨੇ ਹੋਰਾਂ ਨੂੰ ਪਾਉਂਦੇ ਹਨ, ਇਹ ਵੀ ਸੱਚਾ ਸੌਦਾ, ਖਰਚਣਾ ਵੀ ਸੱਚ ਹੈ।
ਅੰਤਰ ਪਰਮ ਪਿਆਰ,
ਅੰਤਰ
ਪਰਮ ਪਿਆਰ,
ਅੰਦਰ ਪਰਮ ਪਿਆਰ, ਬਹੁਤਾ ਪਿਆਰ, ਪਰਮ ਪਿਆਰੇ ਦਾ ਜੋ ਵਾਹਿਗੁਰੂ ਪਰਮੇਸ਼ਰ ਆ ਉਹਦਾ ਪਿਆਰ ਕਰਦੇ ਨੇ, ਜਿਹੜਾ ਇਹੋ ਹੀ ਸੱਚਾ ਸੌਦਾ ਹੈ, ਔਰ ਜਿਹੜਾ ਹੋਰਾਂ ਨੂੰ ਪਿਆਰ ਕਰਨਾ ਦੱਸਦੇ ਨੇ ਖਰਚ ਕਰਦੇ ਨੇ, ਇਹ ਸੱਚਾ ਖਰਚ ਹੈ।
ਜਮਕਾਲ ਨੇੜ ਨਾ ਆਵੇ,
ਉਹਨਾਂ ਗੁਰਮੁਖ ਪਿਆਰਿਆਂ ਦੇ ਜਮਕਾਲ, ਜੋ ਜਿਹੜਾ ਜਮਦੂਤ ਹੈ ਨਾ ਉਹ ਕਾਲ ਉਹਦਾ ਭੇਜਿਆ ਹੋਇਆ ਜਮਰਾਜ ਦਾ ਨੇੜੇ ਵੀ ਨਹੀਂ ਆਉਂਦਾ ਹੈ, ਜਮਕਾਲ ਜਾਂ ਜਮਾਈ ਉੱਕੇ ਕੋਈ ਜਵਾਨੇ ਦਾ ਦੁੱਖ ਉਹਦੇ ਕੋਲ ਨਹੀਂ ਆਉਂਦਾ ਹੈ, ਤੋ ਜਾਂ ਜਮਦੂਤ ਉਹਦੇ ਕੋਲੇ ਨਹੀਂ ਆਉਂਦਾ ਹੈ, ਸੋ ਜਮਾਨੇ ਦਾ ਦੁੱਖ ਕੋਈ ਕੋਲ ਨੀ ਲੱਗਦਾ ਹੈ, ਉੱਕੋ ਹੀ ਕੋਈ ਦੁੱਖ ਨੀ ਉਹਨਾਂ ਨੂੰ ਆ ਕੇ ਲੱਗਦਾ, ਤੇ ਕਾਲ ਵੀ ਨੇੜੇ ਨੀ ਆਉਂਦਾ ਉਹਨਾਂ ਦੇ,
ਆਪ ਬਖਸ਼ੇ ਕਰਤਾ,
ਕਿਉਂਕਿ ਉਹਨਾਂ ਨੂੰ ਆਪ ਵਾਹਿਗੁਰੂ ਪਰਮੇਸ਼ਵਰ ਜੋ ਕਰਤਾ ਕਰਤਾਰ ਹੈ ਉਸ ਨੇ ਜਿਹਨੂੰ ਬਖਸ਼ ਦਿੱਤਾ ਉਹਨਾਂ ਦੇ ਕੋਲੇ ਜਮਕਾਲ ਕਿਵੇਂ ਆਵੇਗਾ।
ਨਾਨਕ ਨਾਮ ਰਤੇ ਸੇ ਧਨਵੰਤ ਹੈ,
ਜਿਹੜਾ ਭਾਈ ਨਾਮ ਦੇ ਵਿਚ ਰਤੇ ਤਦਾ ਕਾਰਨ ਅਸਲੀ ਧਨਵੰਤ ਉਹ ਹਨ। ਤੋ ਮਹਾਰਾਜ ਕਹਿੰਦੇ ਨੇ ਗੁਰਬਾਣੀ ਦੁਆਰਾ, ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਸੋ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਕੋਲੇ ਧਨਵਾਨ ਹੈ ਉਹ ਫਕੀਰ ਨੇ ਫਿਰ ਵੀ ਕੰਗਾਲ ਨੇ ਧਨ ਦੇ ਹੁੰਦਿਆਂ ਵੀ, ਪਰ ਜਿਨ੍ਹਾਂ ਦੇ ਹਿਰਦੇ ਵਾਹਿਗੁਰੂ ਪਰਮੇਸ਼ਰ ਵਸਦਾ ਉਹ ਗੁਣੀ ਗਹੀਰ ਨੇ। ਨਾਮ ਰਤੇ ਧਨਵੰਤ ਹੈਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ ਸਦਾਕਾਰ ਹੋਏ ਹਨ ਉਹਨਾਂ ਦੇ ਪੱਲੇ ਨਾਮ ਰੂਪੀ ਧਨ ਹੈ।
ਧਨ ਹੋਰ ਸੰਸਾਰ,
ਨਿਰਧਨ ਹੋਰ ਸੰਸਾਰ, ਜਿਹੜੇ ਨਾਮ ਤੋਂ ਬਿਨਾਂ ਸੰਸਾਰ ਹੈ ਉਹ ਨਿਰਧਨ ਹੈ, ਉਹਨਾਂ ਕੋਲ ਨਾਮ ਰੂਪੀ ਧਨ ਨਹੀਂ ਹੈ। ਆ ਮਾਇਆ ਰੂਪੀ ਧਨ ਤਾਂ ਬੇਸ਼ੱਕ ਹੋਵੇ ਪਰ ਨਾਮ ਰੂਪੀ ਧਨ ਉਹਨਾਂ ਦੇ ਪੱਲੇ ਨਹੀਂ ਹੋਇਆ ਕਰਦਾ।
ਜਨ ਕੀ ਟੇਕ ਹਰ ਨਾਮ,
ਜਨ ਕੀ ਟੇਕ ਹਰ ਨਾਮ ਹਰ, ਜਨ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਟੇਕ ਆਸਰਾ ਵੀ ਹਰੀ ਦਾ ਨਾਮ ਹੈ ਔਰ ਓਟ ਉਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਹੈ।
ਬਿਨ ਨਾਮੇ ਠਵਰ ਨਾ ਠਾਓ,
ਬਿਨ ਨਾਮ ਠਵਰ ਨਾ ਠਾਓ, ਨਾਮ ਤੋਂ ਬਿਨਾਂ ਕਿਸੇ ਨੂੰ ਥਾਓ ਠਾਵਰ ਨਾ ਠਾਓ, ਕਿਤੇ ਢੋਈ ਨੀ ਮਿਲਦੀ ਹੈ, ਕਿਤੇ ਜਗ੍ਹਾ ਨੀ ਮਿਲਦੀ ਹੈ ਬਿਨਾਂ ਨਾਮ ਤੋਂ। ਨਾ ਠਵਰ ਇੱਥੇ ਦੁਨੀਆਂ ਤੇ ਮਿਲਦੀ ਤੇ ਨਾ ਪ੍ਰਲੋਕ ਵਿਚ ਮਿਲਦੀ ਹੈ, ਨਾਮ ਤੋਂ ਬਿਨਾਂ ਕਿਸੇ ਨੂੰ ਥਾਉ ਨੀ ਮਿਲਦੀ ਹੈ।
ਗੁਰਮਤੀ ਨਾਉ ਮਨ ਵਸੈ,
ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਵਸ ਗਿਆ,
ਸਹਿਜੇ ਸਹਿਜ ਸਮਾਓ,
ਉਹ ਸੁਤੇ ਸਿੱਧ ਹੀ ਸ਼ਾਂਤੀ ਦੇ ਵਿਚ ਗਿਆਨ ਸਹਿਤ ਹੋ ਕਰਕੇ ਸਮਾਓ ਸਮਾ ਗਏ ਹਨ।
ਵੱਡੇ ਭਾਗੀ ਨਾਮ ਧਿਆਇਆ,
ਵੱਡੇ ਭਾਗਾਂ ਵਾਲੇ ਹਨ ਜਿਹੜੇ ਨਾਮ ਨੂੰ ਧਿਆਉਣਾ ਕਰਦੇ ਹਨ, ਵੱਡੇ ਭਾਗਾਂ ਵਾਲੇ ਨੇ ਨਾਮ ਨੂੰ ਧਿਆਉਣਾ ਕੀਤਾ ਹੈ।
ਐਨਸ ਲਾਗਾ ਭਾਓ,
ਉਹਨਾਂ ਨੂੰ ਇਹ ਨਾਮ ਹੈ ਦਿਨ ਦਾ, ਨਿਸ ਨਾਮ ਹੈ ਰਾਤਰੀ, ਉਹਨਾਂ ਨੂੰ ਦਿਨ ਰਾਤ ਹੀ ਭਾਉ ਪ੍ਰੇਮ ਲੱਗਾ ਹੋਇਆ ਹੈ ਵਾਹਿਗੁਰੂ ਪਰਮੇਸ਼ਰ ਦਾ, ਦਿਨੇ ਵੀ ਤੇ ਰਾਤ ਨੂੰ ਵੀ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਕਰਦੇ ਹਨ।
ਜਨ ਨਾਨਕ ਮੰਗੇ ਧੂੜ ਤਿੰਨ,
ਗੁਰੂ ਜੀ ਕਹਿੰਦੇ ਮੈਂ ਉਹਨਾਂ ਗੁਰਮੁਖ ਪਿਆਰਿਆਂ ਦੀ ਧੂੜ ਚਾਹੁੰਦਾ, ਕਿਹੜਿਆਂ ਦੀ ਜੀ,
ਹੋ ਸਦ ਕੁਰਬਾਨੇ ਜਾਓ,
ਜਿਹੜੇ ਨਾਮ ਦੇ ਵਿਚ ਰਸਤੇ ਨੇ ਦਿਨੇ ਰਾਤੀ ਮੈਂ ਉਹਨਾਂ ਦੀ ਧੂੜ ਚਾਹੁੰਦਾ ਔਰ ਮੈਂ ਉਹਨਾਂ ਤੋਂ ਕੁਰਬਾਨੇ ਬਲਿਹਾਰੀ ਵੀ ਜਾਂਦਾ ਹਾਂ। ਗੁਰੂ ਜੀ ਕਹਿੰਦੇ ਹਨ
ਲੱਖ ਚੌਰਾਸੀ ਮੇਦਨੀ,
ਆਹ ਜਿਹੜੀ ਲੱਖ ਚੌਰਾਸੀ 84 ਲੱਖ ਜੂਨੀ ਮੇਦਨੀ ਹੈ ਤਾਂ ਕਹਿੰਦੇ ਜਦੋਂ ਇਹ ਸ੍ਰਿਸ਼ਟੀ ਸਾਜੀ ਹੈ ਬ੍ਰਹਮਾ ਤੇ ਮਧ ਕੀਟ ਦਾ ਜੰਗ ਹੋਇਆ ਇੱਥੇ, ਉਹ ਤੋਂ ਜਿਹੜੀ ਮਿੰਝ ਤਰ ਰਹੀ ਸੀ ਪਾਣੀ ਦੇ ਉੱਤੇ ਉਹ ਤੋਂ ਜੰਮ ਕੇ ਮੇਦਨੀ ਬਣ ਗਈ, ਮੇਧਾ ਨਾਮ ਤਾਹੀ ਤੇ ਪਰਹੀ, ਇਸ ਕਰਕੇ ਉਹ ਲਹੂ ਮਿੰਝ ਤੋਂ ਬਣੀ ਹੋਈ ਦਾ ਨਾਮ ਮੇਦਨੀ ਵੀ ਹੈ। ਸੋ ਲੱਖ 84 ਮੇਦਨੀ, ਜਿਹੜੀ 84 ਲੱਖ ਜੂਨ ਹੈ ਮੇਦਨੀ, ਇਹ ਸ੍ਰਿਸ਼ਟੀ ਜੋ ਹੈ
ਤ੍ਰਿਸ਼ਨਾ ਜਲਤੀ ਕਰੇ ਪੁਕਾਰ,
ਇਹ ਤ੍ਰਿਸ਼ਨਾ ਰੂਪੀ ਅੱਗ ਵਿਚ ਸੜਦੀ ਹੋਈ ਪੁਕਾਰਾਂ ਕਰਦੀ ਹੈ, ਪੁਕਾਰਾਂ ਕਰਦੀ ਹੈ ਕੋਈ ਬਚਾਉਣ ਵਾਲਾ ਮਿਲ ਜਾਵੇ,
ਇਹੋ ਮੋਹ ਮਾਇਆ ਸਰ ਪਸਰਿਆ,
ਪਰ ਇਹਦੇ ਮੂਹਰੇ ਇਹ ਮਾਇਆ ਦਾ ਮੋਹ ਜਿਹੜਾ ਪਸਰ ਰਿਹਾ ਫੈਲ ਰਿਹਾ ਸਾਰੇ ਆਲੇ ਦੁਆਲੇ, ਬਹੁਤ ਪਸਰਿਆ ਪਿਆ ਫੈਲਿਆ ਪਿਆ ਹੈ ਮਾਇਆ ਦਾ ਮੋਹ ਜਾਂ ਮਾਇਆ ਮੋਹ, ਮੋਹ ਅਤੇ ਮਾਇਆ ਫੈਲੀ ਹੋਈ ਹੈ, ਸਾਰੀ ਪਸਰੀ ਪਈ ਹੈ।
ਨਾਲ ਚੱਲੇ ਨਾ ਅੰਤੀ ਵਾਰ,
ਪਰ ਇਹਨਾਂ ਵਿੱਚੋਂ ਨਾਲ ਚੱਲੇ ਨਾ ਅੰਤੀ ਵਾਰ, ਇਹ ਮਾਇਆ ਨਾਲ ਹੀ ਜਾਂਦੀ ਕਿਸੇ ਦੇ, ਅੰਤੀ ਵਾਰ ਇੱਥੇ ਛੱਡਣੀ ਪੈ ਜਾਂਦੀ ਅੰਤ ਸਮੇਂ, ਫਿਰ ਇੱਥੇ ਛੱਡ ਕੇ ਬਲਕਿ ਪਛਤਾਵਾ ਹੋ ਜਾਂਦਾ ਹੈ। ਔਰ ਜੇ ਚੇਤੇ ਰਹਿ ਜਾਵੇ ਤਾਂ ਗੁਰਬਾਣੀ ਕਹਿੰਦੀ ਹੈ ਕਿ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਬ ਜੋਨ ਵਲ ਵਾਲਾ ਉਤਰੈ, ਜੇ ਮਰਦਿਆਂ ਹੋਇਆ ਚੇਤੇ ਰਹਿ ਜੇ ਮਾਇਆ ਮਸਰੀ ਕਮਾਈ ਸੀ ਦੱਬ ਕੇ ਮਰ ਗਏ ਫਿਰ ਸੱਪ ਦੀ ਜੋਨੀ ਪੈਣਾ ਪੈਂਦਾ ਹੈ, ਜੇ ਇਸੇ ਤਰ੍ਹਾਂ ਹੀ ਪੁੱਤਰਾਂ ਧੀਆਂ ਸੁਰਤੀ ਰਹਿ ਜਾਵੇ ਤਾਂ ਸੂਰ ਦੀ ਜੋਨੀ ਕਹਿੰਦੇ ਪੈਣਾ ਪੈਂਦਾ ਹੈ, ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵਲ ਵਲ ਅਉਤਰੈ। ਇਸ ਤਰ੍ਹਾਂ ਭਾਈ ਸਗੋਂ ਇਹ ਜਿਹੜੀ ਅਸੀਂ ਇਹੋ ਜਿਹੇ ਮੋਹ ਵਿਚ ਫਸੇ ਹੋਏ ਆ, ਮਾਇਆ ਦੇ ਵਿਚ ਫਸੇ ਹੋਏ ਆ, ਬਲਕਿ ਉਲਟੀਆਂ ਪੁਲਟੀਆਂ ਜੂਨੀਆਂ ਭੋਗਣੀਆਂ ਪੈਂਦੀਆਂ ਹਨ,
ਬਿਨ ਹਰ ਸ਼ਾਂਤ ਨਾ ਆਵਈ,
ਜੇ ਕਿਸੇ ਨੂੰ ਮਾਇਆ ਦੇ ਨਾਲ ਜਾਂ ਧੀਆਂ ਪੁੱਤਰਾਂ ਦੇ ਸੁੱਖਾਂ ਨਾਲ ਬਿਨਾਂ ਹਰੀ ਤੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਕਿਸੇ ਨੂੰ ਸ਼ਾਂਤੀ ਨਹੀਂ ਮਿਲਦੀ,
ਇਸ ਆਗੇ ਕਰੀ ਪੁਕਾਰ,
ਤੀਰੇ ਮੂਹਰੇ ਪੁਕਾਰਾਂ ਕਰੀਏ, ਹੁਣ ਬਿਨਾਂ ਨਾਮ ਤੋਂ ਸ਼ਾਂਤੀ ਮਿਲਦੀ ਨਹੀਂ ਹੈ, ਕਿਹਦੇ ਮੂਹਰੇ ਪੁਕਾਰਾਂ ਕਰੋਗੇ, ਕਿਹਨੂੰ ਕਹੋਗੇ ਆਪਣਾ ਦੁੱਖ?
ਵੱਡ ਭਾਗੀ ਸਤਿਗੁਰ ਪਾਇਆ,
ਪਰ ਵੱਡੇ ਭਾਗਾਂ ਵਾਲਿਆਂ ਨੇ ਸਤਿਗੁਰੂ ਨੂੰ ਪਾ ਲਿਆ ਹੈ, ਗੁਰੂ ਨੂੰ ਪ੍ਰਾਪਤ ਕਰ ਲਿਆ।
ਬੁਝਿਆ ਬ੍ਰਹਮ ਵਿਚਾਰ,
ਉਹਨਾਂ ਨੇ ਗੁਰੂ ਕੋਲੋਂ ਬ੍ਰਹਮ ਦਾ ਵਿਚਾਰ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਿਚਾਰ ਪੁੱਛ ਲਈ, ਬੁੱਝ ਲਈ, ਸਮਝ ਲਈ ਹੈ।
ਤ੍ਰਿਸ਼ਨਾ ਅਗਨ ਸਭ ਬੁੱਝ ਗਈ,
ਫਿਰ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਸਾਰੀ ਬੁੱਝ ਜਾਂਦੀ ਹੈ। ਜਿਹੜੀ ਤ੍ਰਿਸ਼ਨਾ ਰੂਪੀ ਅੱਗ ਵਿਚ 184 ਮੇਦਨੀ ਸੜ ਰਹੀ ਹੈ, ਤਾਂ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁੱਝ ਜਾਂਦੀ ਹੈ ਜਿਨ੍ਹਾਂ ਨੇ ਗੁਰੂ ਦੀ ਪ੍ਰਾਪਤੀ ਕਰ ਲਈ।
ਜਨ ਨਾਨਕ ਹਰਿ ਔਰ ਧਾਰ,
ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਔਰ ਹਿਰਦੇ ਵਿਚ ਧਾਰਨ ਕੀਤਾ ਹੈ, ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ, ਈਰਖਾ ਰੂਪੀ ਅੱਗ ਸਭ ਬੁੱਝ ਜਾਂਦੀ ਹੈ।
ਅਸੀਂ ਖੱਤੇ ਬਹੁਤ ਤਮਾਮ,
ਅਸੀਂ ਖੱਤੇ ਪਾਠ ਨਹੀਂ ਕਰਨਾ ਹੈ, ਪਾਠ ਪੋਲਾ ਬੋਲਣਾ ਹੁੰਦਾ ਖਤੇ, ਸੋ ਜਿੱਥੇ ਵੀ ਇਹ ਪਾਠ ਆਵੇ ਉੱਥੇ ਖਤੇ ਪਾਠ ਪੋਲਾ ਬੋਲਣਾ, ਖੱਤੇ ਨਹੀਂ। ਖਤੇ ਦਾ ਅਰਥ ਹੁੰਦਾ ਅਸੀਂ ਖਤੇ ਬਹੁਤ ਕਮਾਮ ਦੇ, ਅਸੀਂ ਬਹੁਤ ਹੀ ਗਲਤੀਆਂ ਕਰਦੇ ਹਾਂ, ਖਤੇ ਭਾਵ ਅਸੀਂ ਧੋਖੇਬਾਜ਼ੀਆਂ ਕਰਦੇ ਹਾਂ, ਸੋ ਖਤਾ ਨਾ ਖਾਜੀਏ। ਇਹ ਸੋ ਫਾਰਸੀ ਦਾ ਲਫ਼ਜ਼ ਹੈ ਖਤਾ ਖਾਣਾ, ਧੋਖਾ ਖਾਣਾ। ਅਸੀਂ ਖਤੇ ਬਹੁਤ ਕਮਾਮ ਦੇ, ਅਸੀਂ ਬੜੇ ਧੋਖੇਬਾਜ਼ੀਆਂ ਕਰਕੇ ਬੜੇ ਬੜੇ ਪਾਪ ਕਰਦੇ ਹਾਂ,
ਅੰਤ ਨਾ ਪਾਰਾ ਵਾਰ,
ਔਰ ਅੰਤ ਨਾ ਪਾਰਾ ਵਾਰ, ਇੰਨੇ ਖਤੇ ਕਰਦੇ ਹਾਂ, ਇੰਨੇ ਧੋਖੇਬਾਜ਼ੀਆਂ ਕਰਦੇ ਹਾਂ, ਇੰਨੇ ਅਸੀਂ ਪਖੰਡ ਕਰਦੇ ਹਾਂ, ਇੰਨੇ ਲੋਕਾਂ ਨਾਲ ਠੱਗੀਆਂ ਕਰਦੇ ਹਾਂ, ਜਿਹਦਾ ਅੰਤ ਤੇ ਪਾਰਾਵਾਰ ਵੀ ਨਹੀਂ ਆਉਂਦਾ, ਕਿੰਨੀਆਂ ਕਰਦੇ ਹਾਂ ਗਿਣਤੀ ਨਹੀਂ ਹੈ ਕੋਈ।
ਹਰ ਕਿਰਪਾ ਕਰਕੇ ਬਖਸ਼ ਲਹਿਓ,
ਹੇ ਵਾਹਿਗੁਰੂ ਕਿਰਪਾ ਕਰਕੇ ਹੀ ਬਖਸ਼ ਲਈ, ਕਿਰਪਾ ਹੀ ਕਰੀ ਸਾਡੇ ਉੱਤੇ, ਅਸੀਂ ਤਾਂ ਬਹੁਤ ਹੀ ਪਾਪੀ ਹਾਂ, ਬੜੇ ਬੜੇ ਧੋਖੇਬਾਜ਼ੀਆਂ, ਬੜੀ ਠੱਗੀਆਂ ਫਰੇਬ ਕਰਨ ਵਾਲੇ ਹਾਂ।
ਪਾਪੀ ਵੱਡ ਗੁਨਹਗਾਰ,
ਹਾਂ ਪਾਪੀ ਵੱਡ ਗੁਨਹਗਾਰ, ਮੈਂ ਬੜਾ ਭਾਰੀ ਪਾਪੀ, ਗੁਨਾਹਗਾਰ ਪਾਪੀ ਹਾਂ, ਕਿਰਪਾ ਕਰਕੇ ਬਖਸ਼ ਲਈ। ਇਹ ਜੀ ਵੱਲੋਂ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ ਨੇ, ਇਉਂ ਬੇਨਤੀ ਕਰੋ ਹੇ ਵਾਹਿਗੁਰੂ, ਅਸੀਂ ਬਹੁਤ ਹੀ ਖਤੇ ਧੋਖੇ ਕਮਾਉਣ ਵਾਲੇ ਹਾਂ, ਸੋ ਸਾਡੀ ਹਾਲਤ ਦੱਸੀ ਹੈ ਕਿ ਇਹੋ ਜਿਹੀ ਅਸੀਂ ਹਾਲਤ ਹੈ ਸਾਡੀ, ਅਸੀਂ ਬੜੇ ਧੋਖੀਬਾਜ਼ੀਆਂ ਕਰਨ ਵਾਲੇ ਹਾਂ, ਪਰ ਬੇਨਤੀ ਕਰੋ ਹੇ ਵਾਹਿਗੁਰੂ ਕਿਰਪਾ ਕਰਕੇ ਬਖਸ਼ ਲਈ, ਸਾਡੇ ਵਿਚ ਕੋਈ ਚੰਗਾ ਕਰਮ ਤਾਂ ਹੈ ਹੀ ਨਹੀਂ।
ਲੇਖੇ ਵਾਰ ਨਾ ਆਵੇ,
ਹੇ ਵਾਹਿਗੁਰੂ ਜੇ ਕਿਤੇ ਸਾਨੂੰ ਲੇਖਾ ਸਮਝਾ ਕੇ ਕਹੋ ਵੀ ਲੇਖੇ ਨਾਲ ਪਾਰ ਨਿਸਤਾਰਾ ਹੋ ਜਾਵੇਗਾ, ਚੰਗੇ ਕਰਮ ਸਾਡੇ ਕੱਢਣ ਲੱਗੋ, ਫਿਰ ਸਾਡੇ ਵਾਰ ਨਹੀਂ ਆਵਈ, ਸਾਡੇ ਲੇਖੇ ਨਾਲ ਤਾਂ ਸਾਡੀ ਕੋਈ ਅਸੀਂ ਸੋ ਪ੍ਰਾਪਤੀ ਨਹੀਂ ਕੋਈ ਕਰ ਸਕਦੇ, ਅਸੀਂ ਲੇਖੇ ਵਿਚ ਪੂਰੇ ਨਹੀਂ ਉਤਰ ਸਕਦੇ ਹਾਂ।
ਬਖਸ਼ ਮਲਾਵਨ ਹਾਰ,
ਇਹ ਵਾਹਿਗੁਰੂ ਬਖਸ਼ ਕੇ ਕਿਰਪਾ ਕਰਕੇ ਮਿਲਾ ਲਈ। ਸੋ ਕੋਈ ਭਗਤੀ ਕਰਦਾ ਸੀ, ਪੱਥਰ ਤੇ ਬੈਠਾ 12 ਸਾਲ ਕਰੀ ਗਿਆ, ਇੱਕ ਸਿਲਾ ਤੇ ਬੈਠਾ ਸੀ, ਬੜੀ ਭਗਤੀ ਕੀਤੀ, ਪਰਮਾਤਮਾ ਪ੍ਰਗਟ ਹੋਇਆ, ਕਹਿੰਦਾ ਦੱਸ ਵੀ ਕੀ ਚਾਹੁੰਦਾ, ਕਹਿੰਦੇ ਜੀ ਇਨਸਾਫ਼ ਇਹ ਕਰ ਦਿਓ, ਸੋ ਸਾਡਾ ਲੇਖਾ ਜੋਖਾ ਪੂਰਾ ਕਰ ਦਿਓ। ਮਹਾਰਾਜ ਕਹਿੰਦੇ ਭਾਈ ਤਾਂ ਲੇਖੇ ਤੋਂ ਹਿਸਾਬ ਤੋਂ ਕੀ ਲੈਣਾ, ਤੂੰ ਆਪਣਾ ਚਾਹੁੰਦਾ ਦੱਸ ਕੀ ਹੈ। ਕਹਿੰਦੇ ਨਹੀਂ ਜੀ ਇਨਸਾਫ਼ ਚਾਹੀਦਾ ਮੈਨੂੰ ਤਾਂ। ਤੀਜੀ ਵਾਰ ਫਿਰ ਕਿਹਾ, ਕਹਿਣ ਲੱਗਿਆ ਚੰਗਾ, ਉਹ ਕੋਲੋਂ ਜਿਹੜੀ ਪੱਥਰ ਦੀ ਸਿਲ ਪਈ ਸੀ ਜਿਹਦੇ ਉੱਤੇ ਬੈਠਾ ਸੀ ਪਹਾੜੀ, ਉਹ ਬੋਲ ਪਈ, ਕਹਿੰਦੇ ਪਰਮਾਤਮਾ ਜੀ ਆਇਓ ਮੇਰਾ ਵੀ ਇਨਸਾਫ਼ ਕਰ ਦਿਓ। ਕਹਿੰਦੇ ਤੇਰਾ ਕੀ, ਤੇਰੀ ਕੀ ਮੰਗ ਹੈ? ਕਹਿਣ ਲੱਗੇ ਮਹਾਰਾਜ ਮੇਰੇ ਤੇ 12 ਸਾਲ ਬੈਠਾ ਰਿਹਾ ਇਸ ਸਮੇਂ ਪੈਰ ਜੋੜੇ ਲੈ ਕਰਕੇ, ਔਰ 12 ਸਾਲ ਬੈਠ ਕੇ ਇਹਨੇ ਭਗਤੀ ਕੀਤੀ ਹੈ, ਹੁਣ ਕਿਰਪਾ ਕਰਕੇ ਮੇਰਾ ਇਨਸਾਫ਼ ਕਰੋ, 12 ਸਾਲ ਮੈਨੂੰ ਸਿਰ ਤੇ ਚੁੱਕੇ। ਕਹਿੰਦਾ ਕਿਉਂ ਬਈ, ਕਰਨਾ ਲੇਖਾ? ਕਹਿੰਦਾ ਬਖਸ਼ ਹੀ ਲਓ। ਤਾਂ ਹੀ ਗੁਰਬਾਣੀ ਵਿਚ ਕਿਤੇ ਲੇਖੇ ਦੀ ਗੱਲ ਨਹੀਂ ਹੈ, ਕਿਤੇ ਇਨਸਾਫ਼ ਦੀ ਗੱਲ ਨਹੀਂ ਹੈ, ਗੁਰਬਾਣੀ ਵਿਚ ਮਹਾਰਾਜ ਮੇਰਾ ਪੱਖ ਕਰੀ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਅਰਥ ਹੈ ਕਿ ਮੇਰਾ ਪੱਖ ਕਰ, ਮਹਾਰਾਜ ਮੇਰਾ ਪੱਖ ਕਰ ਦੇ, ਮੇਰਾ ਖਸਮਾਨਾ। ਬੁਰੇ ਭਲੇ ਹਮ ਥਾਰੇ, ਮਹਾਰਾਜ ਬੁਰੇ ਆ ਭਾਵੇਂ ਭਲੇ ਆ, ਤੇਰੇ ਆ, ਸਾਡੀ ਪੱਖ ਕਰ ਦੇ, ਸਾਡੇ ਤੇ ਕਿਰਪਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ। ਹਰ ਜੀ ਉਹ ਲੇਖੇ ਵਾਰ ਨਾ ਆਵਈ, ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਲੇਖਾ ਜੋਖਾ ਕਹੀਏ ਤਾਂ ਅਸੀਂ ਨਹੀਂ ਸਮਝ ਸਕਦੇ, ਅਸੀਂ ਨਹੀਂ ਲੇਖਾ ਕੋਈ ਦੇ ਸਕਦੇ ਹਾਂ। ਹਰ ਬਖਸ਼ ਮਿਲਾਵਣ ਹਾਰ, ਹੇ ਵਾਹਿਗੁਰੂ ਬਖਸ਼ ਕੇ ਮਿਲਾ ਦੇ ਸਾਨੂੰ, ਕਿਰਪਾ ਕਰਦੇ ਸਾਡੇ ਤੇ।
ਗੁਰ ਤੁੱਠੇ ਹਰ ਪ੍ਰਭ ਮੇਲਿਆ,
ਗੁਰ ਤੁੱਠੇ ਹਰ ਪ੍ਰਭ ਮੇਲਿਆ, ਗੁਰੂ ਜਦੋਂ ਪ੍ਰਸੰਨ ਹੋ ਜਾਵੇ ਤਾਂ ਹਰੀ ਪ੍ਰਭ ਵਾਹਿਗੁਰੂ ਪਰਮੇਸ਼ਰ ਮਿਲ ਪੈਂਦਾ ਹੈ, ਮਿਲ ਜਾਂਦਾ ਹੈ।
ਬੇਕਾਰ,
ਜਦੋਂ ਗੁਰੂ ਮਿਲ ਗਿਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਤਾਂ ਸਭ ਕਿਲਵਿਖ, ਆ ਕਿਲਵਿਖ ਪਾਪ ਕਲ ਸੁਣੇ ਤੇ ਨਾ, ਬ੍ਰਾਹਮਣ ਕੈਲੀ ਕਾਦ ਕੰਜ ਕਾਨ ਚਾਰੀ ਕਾ ਧਾਨ, ਇਹ ਚਾਰ ਕਿਲਵਿਖ ਬੱਜਰ ਪਾਪ ਮੰਨੇ ਗਏ ਨੇ। ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰ ਦੇਣਾ ਨਾਮ ਦੇ ਰਸੀਏ ਨੂੰ, ਕਾਲੀ ਗਊ ਨੂੰ ਘਾਤ ਮਾਰ ਦੇਣਾ, ਜੰਮਦੀ ਲੜਕੀ ਮਾਰ ਦੇਣੀ, ਤੇ ਵੇਸਵਾ ਆਦਿਕ ਦਾ ਜਿਹਦਾ ਕੋਈ ਸ਼ੁੱਧ ਕਮਾਈ ਨਹੀਂ ਹੈ ਉਹਦੇ ਘਰ ਦਾ ਪ੍ਰਸ਼ਾਦਾ ਸਕਦੇ ਨੇ। ਚਾਰ ਪਾਪ ਵੱਡੇ ਮੰਨੇ ਗਏ ਹਨ। ਸੋ ਸਭ ਕਿਲਵੇ ਕੱਟ ਵਿਕਾਰ ਹੋਏ, ਵਾਹਿਗੁਰੂ ਕਿਰਪਾ ਕਰਕੇ ਸਾਡੇ ਸਾਰੇ ਕਿਲਵਖ ਵੱਡੇ ਭਾਰੀ ਪਾਪ ਔਰ ਸਾਡੇ ਵਿਕਾਰ ਸਾਰੇ ਕੱਟ ਦਿਓ ਕਿਰਪਾ ਕਰਕੇ।
ਜਿਨ੍ਹਾਂ ਹਰ ਹਰ ਨਾਮ ਧਿਆਇਆ,
ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਹਰੀ ਹਰ ਜੋ ਨਾਮ ਜਿਹਦਾ ਹੈ, ਜੋ ਹਰ ਜੀਵਾਂ ਨੂੰ ਹਰਿਆਂ ਭਰਿਆ ਕਰਨ ਵਾਲਾ, ਪਾਪਾਂ ਨੂੰ ਹਰਨ ਵਾਲਾ ਨਾਮ ਜੋ ਹੈ, ਜਿਨ੍ਹਾਂ ਨੇ ਉਸ ਨੂੰ ਧਿਆਉਣਾ ਕੀਤਾ।
ਨਾਨਕ ਤਿਨਾ ਜੈਕਾਰ,
ਗੁਰੂ ਜੀ ਕਹਿੰਦੇ ਮੈਂ ਉਨ੍ਹਾਂ ਦੇ ਜੈਕਾਰ ਨਮਸਕਾਰ ਕਰਦਾ ਹਾਂ, ਜਾਂ ਉਨ੍ਹਾਂ ਦੀ ਜੈ ਜੈਕਾਰ ਹੁੰਦੀ ਹੈ ਦੁਨੀਆਂ ਦੇ ਵਿਚ।
ਵਿਛੜ ਵਿਛੜ ਜੋ ਮਿਲੇ,
ਵਿਛੜ ਕੇ ਪਦਾਰਥਾਂ ਵੱਲੋਂ, ਵਿਛੜ ਕੇ ਮਾਇਆ ਵੱਲੋਂ, ਜਿਹੜੇ ਮਾਇਆ ਨੂੰ ਛੱਡ ਕੇ ਪਦਾਰਥਾਂ ਦਾ ਤਿਆਗ ਕਰਕੇ ਜੋ ਮਿਲੇ, ਜਿਹੜੇ ਮਿਲਦੇ ਨੇ ਗੁਰੂ ਨੂੰ,
ਸਤਿਗੁਰ ਕੇ ਭੈ ਪਾਏ,
ਸਤਿਗੁਰ ਕੇ ਭੈ ਪਾਏ, ਸਤਿਗੁਰ ਦੇ ਨਾਲ ਭੈ ਮੰਨ ਕੇ ਤੇ ਭਾਏ ਪ੍ਰੇਮ ਕਰਕੇ, ਪਦਾਰਥਾਂ ਵੱਲੋਂ ਵਿਛੜ ਕੇ, ਦੁਨੀਆਂ ਵੱਲੋਂ ਵਿਛੜ ਕੇ ਜੋ ਮਿਲਦੇ ਹਨ ਵਾਹਿਗੁਰੂ ਪਰਮੇਸ਼ਰ ਨੂੰ।
ਜਨਮ ਮਰਨ ਨਿਚਲ ਪਏ,
ਉਹਨਾਂ ਦਾ ਜਨਮ ਤੇ ਮਰਨ ਨਿਚਲ ਪਏ, ਜੰਮਣ ਤੇ ਮਰਨ ਤੋਂ ਟਿਕਾਓ ਆ ਗਿਆ, ਮੁੜਕੇ ਜੰਮਦੇ ਤੇ ਮਰਦੇ ਨਹੀਂ ਹਨ।
ਗੁਰਮੁਖ ਨਾਮ ਧਿਆਏ,
ਜਿਨ੍ਹਾਂ ਗੁਰਮੁਖਾਂ ਨੇ ਮੁਖੀ ਗੁਰਾਂ ਤੋਂ ਨਾਮ ਦੀ ਦਾਤ ਲੈ ਕਰਕੇ ਧਿਆਉਣਾ ਕੀਤੀ ਹੈ, ਸਿਮਰਨਾ ਕੀਤੀ ਹੈ।
ਗੁਰਸਾਧੂ ਸੰਗਤ ਮਿਲੇ,
ਗੁਰਸਾਧੂ ਸੰਗਤ ਮਿਲੇ, ਸਾਧੂ ਰੂਪ ਗੁਰੂ ਦੀ ਸੰਗਤ ਮਿਲ ਜਾਵੇ, ਜਾਂ ਗੁਰੂ ਦੀ ਸੰਗਤ ਤੇ ਸਾਧੂਆਂ ਦੀ ਸੰਗਤ ਹੋ ਜਾਵੇ, ਜਿਹੜੇ ਗੁਰੂ ਦਾ ਨਾਮ ਜਪਾਉਣ ਵਾਲੇ ਸਾਧੂ ਮਹਾਤਮਾ ਅਥਵਾ ਗੁਰੂ ਦੀ ਸੰਗਤ ਜਿਨ੍ਹਾਂ ਨੂੰ ਮਿਲੇ, ਜੋ ਮਿਲੇ ਹਨ ਉਹ ਸੰਗਤ ਵਿਚ
ਹੀਰੇ ਰਤਨ ਵਨ
ਮਿਲੇ, ਪਾਠ ਹੋਣਾ
ਮਿਲੇ,
ਹਾਂ ਮਿਲੇ ਕਰੋ ਨਾ ਗੁਰਸਾਧੂ ਸੰਗਤ। ਹਾਂਜੀ
ਗੁਰਸਾਧੂ ਸੰਗਤ,
ਗੁਰਸਾਧੂ ਸੰਗਤ ਮਿਲੇ, ਜਿਹੜਾ ਮਿਲੇ ਮਿਲਦਾ ਹੈ, ਭਾਵ ਜਿਹੜਾ ਗੁਰੂ ਦੀ ਤੇ ਸਾਧੂ ਦੀ ਸੰਗਤ ਵਿਚ ਮਿਲਦਾ ਮਿਲਣਾ ਕਰਦਾ ਹੈ।
ਹੀਰੇ ਰਤਨ ਵਨ
ਉਹਨਾਂ ਨੂੰ ਨਾਮ ਰੂਪੀ ਹੀਰੇ ਰਤਨ ਲਭਨ ਲੱਭਦੇ ਨੇ ਤੇ ਪ੍ਰਤੱਖ ਹੀਰੇ ਰਤਨ ਵੀ ਮਿਲ ਜਾਂਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਹੜੇ ਨਾਮ ਦੇ ਰਸੀਏ, ਨਾਮ ਦੇ ਜਪਣ ਵਾਲੇ ਹਨ। ਲਭਨ ਉਹਨਾਂ ਕੋਲੇ ਸਾਰੀਆਂ ਦਾਤਾਂ ਹੁੰਦੀਆਂ ਨੇ ਪਰ ਨਾਮ ਵਰਤਣ ਵੱਖਰੀ ਗੱਲ ਹੈ। ਜਿਵੇਂ ਭਾਈ ਗੜੀਏ ਦੀ ਸਾਖੀ ਸੁਣੀ ਹੋਣੀ ਆਪ ਜੀ ਨੇ ਕਿਤੇ, ਸੀਵੇਂ ਪਾਲਦਾ ਸਿੱਖ ਸੀ ਭਾਈ ਗੜੀਆ ਗੁਰਮੁਖ ਪਿਆਰਾ। ਸੋ ਗੁਰੂ ਮਹਾਰਾਜ ਨੇ ਭੇਜਿਆ ਕਿ ਜਾ ਭਾਈ ਕਸ਼ਮੀਰ ਵਿਚੋਂ ਕਾਰ ਭੇਟਾ ਗੁਰੂ ਘਰ ਦੀ ਇਕੱਠੀ ਕਰਕੇ ਲਿਆ ਤੇ ਕਸ਼ਮੀਰ ਨੂੰ ਜਾਂਦੇ ਹੋਏ, ਸੋ ਇਕ ਪਿੰਡ ਹੈ ਅੱਗੇ ਜੰਮੂ ਦੇ ਕੋਲ, ਉਹਦਾ ਪਿੰਡ ਦਾ ਨਾਮ ਹੁਣ ਚੇਤੇ ਨਹੀਂ, ਉਥੇ ਇਕ ਫਕੀਰ ਮੁਸਲਮਾਨ ਫਕੀਰ ਰਹਿੰਦਾ ਸੀ ਜਿਹਦੇ ਵਿਚ ਬੜੀਆਂ ਸ਼ਕਤੀਆਂ ਕਰਾਮਾਤਾਂ ਦਾ ਮਾਲਕ ਸੀ, ਨਾਮ ਦਾ ਰਸੀਆ ਸੀ, ਸਾਧੂ ਮਹਾਤਮਾ ਦੀ ਸੇਵਾ ਕਰਨ ਵਾਲਾ ਸੀ, ਸ਼ਕਤੀ ਆ ਗਈ ਨਾਮ ਜਪਣ ਕਰਕੇ। ਉਹ ਕੀ ਕਰਦਾ ਸੀ, ਪਿੰਡ ਦੇ ਲੋਕ ਗਰੀਬ ਉਥੇ ਸੀ ਜਿਹੜੇ, ਉਨ੍ਹਾਂ ਨੂੰ ਕਹਿੰਦਾ ਵੀ ਸੜਕ ਬਣਾਓ, ਰਾਹ ਰਸਤੇ ਬਣਾਓ ਲੋਕਾਂ ਦੇ ਸੁੱਖ ਦੇਣ ਵਾਸਤੇ। ਉਹ ਸ਼ਾਮ ਤੱਕ ਕੰਮ ਕਰਵਾਈ ਜਾਂਦਾ ਤੇ ਇਕ ਟੋਆ ਛੋਟਾ ਜਿਹਾ ਪੁੱਟਣਾ, ਉਹਦੇ ਵਿਚੋਂ ਮੋਹਰਾਂ ਕੱਢਣੀਆਂ, ਮਾਇਆ ਕੱਢਣੀ ਤੇ ਸਾਰਿਆਂ ਨੂੰ ਦੇ ਦੇਣੀ, ਫਿਰ ਮਿੱਟੀ ਪਾ ਦੇਣੀ, ਇਸ ਤਰ੍ਹਾਂ ਰੋਜ਼ ਕਰਦਾ ਸੀ। ਹੁਣ ਇਹ ਭਾਈ ਗੜੀਆ ਵੀ ਚਲਿਆ ਗਿਆ, ਉਹਨੂੰ ਪਤਾ ਲੱਗਿਆ ਕੋਈ ਮਹਾਤਮਾ ਆਇਆ, ਇਹ ਆਇਆ ਮੂਹਰੇ ਮਿਲਣ ਵਾਸਤੇ, ਆਪਣੇ ਡੇਰੇ ਵਿਚ ਲੈ ਕੇ ਗਿਆ, ਸੇਵਾ ਕੀਤੀ, ਰਾਤ ਨੂੰ ਸੇਵਾ ਕਰਕੇ ਤੇ ਅਗਲੇ ਦਿਨ ਵਿਦਾ ਕਰਨ ਵਾਸਤੇ ਜਾਂਦਾ, ਉਹਨੂੰ ਤੋਰਨ ਵਾਸਤੇ ਜਾਂਦਾ ਹੈ। ਭਾਈ ਗੜੀਏ ਦੇ ਪਾਟੇ ਜੇ ਵਸਤਰ ਪਾਏ ਹੋਏ ਨੇ ਔਰ ਜੋੜੇ ਜਿਹੜੇ ਉਹ ਫਿੱਡੇ ਜਿਨ੍ਹਾਂ ਦੇ ਅੱਡੀਆਂ ਵੀ ਨਹੀਂ ਹਨ ਉਹ ਪਾਏ ਹੋਏ ਨੇ, ਕੱਚੇ ਰਸਤੇ ਸੀ, ਰੇਤਾ ਉੱਡ ਉੱਡ ਕੇ ਅੱਡੀਆਂ ਗੋਡਿਆਂ ਤੱਕ, ਰੇਤੇ ਨੇ ਲੱਤਾਂ ਨਿਬੜ ਗਈਆਂ, ਜਾ ਕੇ ਚੋਲੇ ਤੇ ਵੀ ਰੇਤਾ ਪੈਂਦਾ ਹੈ। ਸੋ ਇਸ ਤਰ੍ਹਾਂ ਦੀ ਹਾਲਤ ਵੇਖ ਕਰਕੇ ਉਹਦੇ ਮਨ ਵਿਚ ਖਿਆਲ ਆਇਆ ਮੁਸਲਮਾਨ ਫਕੀਰ ਦੇ ਕਿ ਕਿੱਡਾ ਗੁਰਮੁਖ ਪਿਆਰਾ ਹੈ, ਗੱਲਾਂ ਬਾਤਾਂ ਬੜੀਆਂ ਸੁੰਦਰ ਕੀ, ਹੋਵਾਂ ਨਾ ਤਾਂ ਇਹਨੂੰ ਇਕ ਸ਼ਕਤੀ ਵਸਤਰ ਪਾ ਲਿਆ ਕਰੇ, ਚੰਗੇ ਜੋੜੇ ਪਾ ਸਕੇ। ਇਹਦੇ ਮਨ ਵਿਚ ਇਤਨੀ ਗੱਲ ਪੂਰੀ ਤੇ ਹੁਣ ਭਾਈ ਘੱਟ ਘੱਟ ਕੇ ਅੰਦਰ ਕੀ ਜਾਣਤ, ਜਦੋਂ ਉਹਦੇ ਅੰਦਰ ਇੰਨਾ ਫੁਰਨਾ ਹੋਇਆ, ਭਾਈ ਗੜੀਏ ਨੇ ਖੜ ਕੇ ਚਾਰੇ ਪਾਸੇ ਨਿਗਾਹ ਮਾਰੀ, ਜਿੱਥੋਂ ਤੱਕ ਉਹਦੀ ਨਿਗਾਹ ਗਈ ਉਥੋਂ ਤੱਕ ਸਾਰੀ ਧਰਤੀ ਸੋਨੇ ਦੀ ਬਣ ਗਈ ਔਰ ਜਿਹੜਾ ਉਹਦੇ ਗੋਡਿਆਂ ਤੱਕ ਰੇਤਾ ਪਿਆ ਹੋਇਆ ਸੀ ਭਾਈ ਗੜੀਏ ਦੇ, ਉਹ ਵੀ ਸੋਨੇ ਦੀਆਂ ਜਰਾਬਾਂ ਵਾਂਗੂ ਲੱਗੇ, ਸਾਰੇ ਸੋਨਾ ਹੀ ਸੋਨਾ ਬਣ ਗਿਆ। ਜਦੋਂ ਉਸਨੇ ਦੇਖਿਆ ਹੈਰਾਨ ਹੋ ਗਿਆ ਉਹ ਫਕੀਰ ਤੇ ਚਰਨੀ ਦੇਖ ਕੇ ਕਹਿਣ ਲੱਗਿਆ, ਮਹਾਰਾਜ ਤੁਸੀਂ ਮੇਰੇ ਮਨ ਦੀ ਪਹਿਲਾਂ ਹੀ ਜਾਣ ਲਈ। ਤੋ ਭਾਈ ਗੜੀਆ ਕਹਿਣ ਲੱਗਿਆ ਵੀ ਜੇ ਮਾੜੀ ਮੋਟੀਆਂ ਸ਼ਕਤੀਆਂ ਆ ਜਾਣ ਨਾ ਇਉਂ ਨਹੀਂ ਵਰਤੀਆਂ ਹੁੰਦੀਆਂ। ਸੋ ਜਰਨੀ ਚਾਹੀਦੀ ਹੈ ਵਸਤੂ ਨੂੰ, ਜਰਨਾ ਚਾਹੀਦਾ। ਮੈਂ ਗੁਰੂ ਘਰ ਸਿੱਖ ਹਾਂ, ਘਾਟ ਮੇਰੇ ਕੋਲ ਕੋਈ ਨਹੀਂ ਪਰ ਮੈਂ ਆਪਣੀ ਮੌਜ ਵਿਚ ਹਾਂ। ਇਸ ਕਰਕੇ ਉਨ੍ਹਾਂ ਨੂੰ ਹੀਰੇ ਰਤਨ ਲਭਨ, ਉਹ ਹੀਰੇ ਰਤਨਾਂ ਦੇ ਮਾਲਕ ਬਣ ਜਾਂਦੇ ਨੇ, ਉਹ ਮਿੱਟੀ ਤੇ ਨਿਗਾਹ ਪਾਦਨ ਹੀਰਾ ਬਣ ਜਾਂਦਾ, ਮਿੱਟੀ ਸੋਨਾ ਬਣ ਜਾਂਦੀ ਹੈ।
ਨਾਨਕ ਲਾਲ ਅਮੋਲਕਾ,
ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਲਾਲ ਪਿਆਰਾ ਅਮੋਲਕ ਨਾਮ ਹੈ,
ਗੁਰਮੁਖ ਖੋਜ ਲਹਨ,
ਉਹ ਗੁਰਮੁਖ ਖੋਜ ਕੇ ਲਹਨ ਲੈ ਲੈਂਦੇ ਨੇ, ਭਾਵ ਪ੍ਰਾਪਤ ਕਰ ਲੈਂਦੇ ਨੇ। ਜਾਂ ਗੁਰੂ ਮੁਖੀ ਗੁਰੂ ਦੇ ਕੋਲੋਂ ਖੋਜ ਕੇ ਲਹਨ ਲੈਣਾ ਕਰਦੇ ਨੇ, ਪ੍ਰਾਪਤ ਕਰਦੇ ਹਨ।
ਮਨਮੁਖ ਨਾਮ ਨਾ ਚੇਤਿਓ,
ਪਰ ਮਨਮੁਖ ਕਦੇ ਨਾਮ ਨੂੰ ਚੇਤਦੇ ਨਹੀਂ, ਕਦੇ ਚੇਤਾ ਵੀ ਨਹੀਂ ਕਰਦੇ। ਨਾਮ ਹੈ ਕੀ, ਜਪਣਾ ਤਾਂ ਕੀ ਹੈ?
ਤਿਗ ਜੀਵਨ ਤਿਗ ਵਾਸ।
ਜੇ ਜਿਹੜੇ ਮਨਮੁਖ ਨਾਮ ਨੂੰ ਨਹੀਂ ਚੇਤਦੇ ਹਨ, ਉਨ੍ਹਾਂ ਨੂੰ ਗੁਰੂ ਜੀ ਕਹਿੰਦੇ ਧਿਰਗ ਤਾਂ ਉਨ੍ਹਾਂ ਦਾ ਜੀਵਣਾ ਹੈ। 100 ਵਾਰੀ ਫਿਟੇ ਮੂੰਹ ਕਹੀਏ ਤਾਂ ਇੱਕ ਧਿਰਗ ਬਣਦਾ, ਉਨ੍ਹਾਂ ਦਾ ਧਿਗ ਹੈ ਜੀਵਣਾ। ਔਰ ਧਿਗ ਜੀਵਨ ਧਿਗ ਵਾਸ, ਉਨ੍ਹਾਂ ਦਾ ਵਸਣਾ ਵੀ ਫਿਟੇ ਮੂੰਹ ਹੈ। ਉਨ੍ਹਾਂ ਦਾ 100 ਵਾਰੀ ਫਿਟਕਾਰਾ ਉਨ੍ਹਾਂ ਦੇ ਵਸਣੇ ਨੂੰ, ਘਰਾਂ ਦੇ ਵਿਚ ਔਰ ਜੀਵਨ ਨੂੰ।
ਜਿਸ ਦਾ ਦਿੱਤਾ ਖਾਣਾ
ਖਾਣਾ ਪਹਿਨਣਾ, ਇੱਥੇ ਵਿਸਰਾਮ ਦਿਓ। ਜਿਹਦਾ ਦਿੱਤਾ ਖਾਣਾ ਪਹਿਨਣਾ, ਜਿਸ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਭੋਜਨ ਖਾਂਦੇ ਹਾਂ, ਜਿਸ ਵਾਹਿਗੁਰੂ ਦੇ ਦਿੱਤੇ ਹੋਏ ਭੋਜਨ ਖਾਂਦੇ ਹਾਂ ਤੇ ਜਿਹਦੇ ਦਿੱਤੇ ਹੋਏ ਵਸਤਰ ਪਹਿਨਦੇ ਹਾਂ,
ਉਹ ਮਨ ਨਾ ਵਸਿਓ ਗੁਣਤਾਸ।
ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਮਨ ਵਿਚ ਨਹੀਂ ਵਸਿਆ, ਭਾਵ ਜਿਹੜਾ ਸਾਨੂੰ ਭੋਜਨ 36 ਪ੍ਰਕਾਰ ਦੇ ਖਾਣ ਨੂੰ ਦੇ ਰਿਹਾ, ਜਿਹੜੇ ਸਾਨੂੰ ਬੜੇ ਸੋਹਣੇ ਪਟਦੇ ਔਰ ਰੇਸ਼ਮੀ ਵਸਤਰ ਪਾਉਣ ਨੂੰ ਦੇ ਰਿਹਾ, ਉਹ ਜੇ ਸਾਡੇ ਮਨ ਵਿਚ ਨਹੀਂ ਵਸਿਆ ਤਾਂ ਧਿਰਗਕਾਰ ਹੈ ਉਹਦੇ ਜਿਉਣੇ ਨੂੰ ਤੇ ਉਹਦੇ ਰਹਿਣੇ ਨੂੰ। ਜਿਹੜਾ ਉਹਦਾ ਦਿੱਤਾ ਹੋਇਆ ਵਾਹਿਗੁਰੂ ਪਰਮੇਸ਼ਰ ਦੇ ਨੂੰ ਕਦੇ ਚੇਤੇ ਹੀ ਨਹੀਂ ਕਰਦਾ ਉਸ ਨੂੰ ਦੇਣ ਵਾਲੇ ਨੂੰ। ਗੁਰਬਾਣੀ ਕਹਿੰਦੇ ਆ, ਦੇਂਦੇ ਸਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਮਨਮੁਖ ਦੀ ਨਿਸ਼ਾਨੀ ਹੈ ਕਿ ਉਹਦੇ ਦਿੱਤੇ ਪਦਾਰਥ ਚੰਗੇ, ਪੁੱਤਰ ਪਿਆਰਾ, ਧੀ ਪਿਆਰੀ, ਘਰਵਾਲੀ ਪਿਆਰੀ, ਮਕਾਨ ਪਿਆਰੇ, ਕਾਰਾਂ ਪਿਆਰੀਆਂ, ਮਾਇਆ ਪਿਆਰੀ ਔਰ ਸਾਰਾ ਕੁਝ ਪਿਆਰਾ, ਪਰ ਜਿਹੜਾ ਦੇਣ ਵਾਲਾ ਹੈ ਉਹਦਾ ਪਿਆਰ ਨਹੀਂ ਕਦੇ ਕਰਦੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤੇ ਨੂੰ ਵਿਸਾਰ ਦਿੱਤਾ ਤੇ ਦਾਤਾਂ ਨਾਲ ਪਿਆਰ ਕਰੀ ਜਾਂਦੇ ਹਨ।
ਇਹੋ ਮਨ ਸ਼ਬਦ ਨਾ ਭੇਦਿਓ,
ਇਸ ਮਨ ਨੇ ਗੁਰੂ ਕਾ ਸ਼ਬਦ ਜਿਹਨੇ ਨਹੀਂ ਭੇਜਣਾ ਕੀਤਾ, ਨਹੀਂ ਜਾਣਨਾ ਕੀਤਾ।
ਕਿਉਂ ਹੋਵੇ ਘਰ ਵਾਸ,
ਕਿਉਂ ਹੋਵੇ ਘਰ ਵਾਸ, ਉਹ ਸਰੂਪ ਰੂਪੀ ਘਰ ਦੇ ਵਿਚ ਕਿਵੇਂ ਵਾਸਾ ਹੋਵੇਗਾ ਉਸਦਾ?
ਮਨ ਮੁਖੀਆਂ ਦੁਹਾਗਣੀ,
ਜਿਹੜੀ ਮਨਮੁਖ ਜੀਵ ਰੂਪੀ ਇਸਤਰੀ ਨੇ, ਦੁਹਾਗਣੀਆਂ ਛੁੱਟੜ ਹਨ, ਜਿਵੇਂ ਪਤੀ ਦੀ ਛੱਡੀ ਹੋਈ ਛੁੱਟੜ ਹੁੰਦੀ ਹੈ, ਜਿਉਂ ਉਹ ਘਰ ਘਰ ਫਿਰਿਆ ਜੋ ਰੰਨ ਦੁਹਾਗਣ, ਉਹ ਘਰ ਘਰ ਫਿਰਦੀਆਂ ਛੁੱਟੜਾਂ ਦੀ ਤਰ੍ਹਾਂ ਭਟਕਦੀਆਂ, ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਭਾਵ ਇਕ ਗੁਰੂ ਤੋਂ ਬਿਨਾਂ ਛੁੱਟੜ ਹੋਈਆਂ, ਕਦੇ ਕਿਸੇ ਸਾਧ ਫਕੀਰ ਦੇ ਕੋਲੇ, ਕਦੇ ਸੁਲਤਾਨ ਤੇ ਮੱਥਾ ਟੇਕ ਲਿਆ, ਕਦੇ ਮੜੀ ਮਸਾਣੀ ਨੂੰ ਮੰਨ ਲਿਆ, ਕਦੇ ਗੁੱਗੇ ਪੀਰ ਦੀਆਂ ਸੇਵੀਆਂ ਬਣਾ ਲਈਆਂ, ਔਰ ਕਦੇ ਕਦੇ ਸੁਲਤਾਨ ਤੇ ਮੱਥਾ ਟੇਕ ਲਿਆ, ਕਦੇ ਭੈਰੋਂ ਨੂੰ ਮੰਨ ਲਿਆ, ਦੇਵੀ ਦੇਵਤਿਆਂ ਦੇ ਮਗਰ ਛੁੱਟਣ ਦੀ ਤਰ੍ਹਾਂ ਫਿਰਦੇ ਰਹਿੰਦੇ ਹਨ।
ਆਮਨ ਜਾਣ ਮੋਈਆਸ,
ਉਹਨਾਂ ਦੀ ਆਉਣਾ ਜਾਣਾ ਤੇ ਮੋਈਆਸ, ਭਾਵ ਮਰਦੀਆਂ ਤੇ ਜੰਮਦੀਆਂ ਰਹਿੰਦੀਆਂ ਹਨ ਉਹ ਜੀਵ ਰੂਪੀ ਇਸਤਰੀਆਂ।
ਗੁਰਮੁਖ ਨਾਮ ਸੁਹਾਗ ਹੈ,
ਜਿਹੜੇ ਗੁਰਮੁਖ ਨੇ ਉਹ ਸੁਹਾਗਣਾ ਦੀ ਤਰ੍ਹਾਂ ਨੇ, ਜਿਵੇਂ ਆਪਣੇ ਪਤੀ ਵਰਤਾ ਸੁਹਾਗਣ ਇਸਤਰੀ ਆਪਣੇ ਪਤੀ ਦੀ ਕੇਵਲ ਇੱਕ ਦੀ ਸੇਵਾ ਕਰਦੀ ਹੈ, ਔਰ ਕੇਵਲ ਪਤੀ ਤੋਂ ਬਿਨਾਂ ਉਹ ਕਿਸੇ ਨੂੰ ਹੋਰ ਸਮਝਦੀ ਵੀ ਨਹੀਂ ਵੀ ਕੌਣ ਹੈ ਬਾਕੀ। ਅਸਲੀ ਪਤੀ ਵਰਤਾ ਉਹ ਹੈ ਜਿਹਨੂੰ ਇੱਕ ਆਪਣਾ ਪਤੀ ਹੀ ਮਰਦ ਭਾਸੇ ਤੇ ਬਾਕੀਆਂ ਨੂੰ ਇਸਤਰੀਆਂ ਹੀ ਸਮਝੇ। ਕੋਈ ਬੀਬੀ ਤੁਰੀ ਆਉਂਦੀ ਸੀ, ਬਹੁਤ ਸਾਰੇ ਬੰਦਿਆਂ ਵਿੱਚ ਦੀ ਖਹਿੰਦੀ ਤੁਰੀ ਆਈ ਇਧਰ ਦੀ ਵਿੱਚ ਦੀ, ਗਾਹਾਂ ਪੰਜ ਚਾਰ ਬੀਬੀਆਂ ਨੂੰ ਉਡੀਕ ਰਹੀਆਂ ਸੀ ਖੜੀਆਂ, ਕਹਿਣ ਲੱਗੀ ਭੈਣੇ ਤੈ ਕੀ ਕਰਿਆ, ਇਹ ਕੀ ਕਰਿਆ ਤੈ? ਕਹਿਣ ਲੱਗੀ ਕੀ ਗੱਲ, ਤੂੰ ਮਰਦਾਂ ਦੇ ਨਾਲ ਕਹਿੰਦੀ ਤੁਰੀ ਆਈ? ਕਹਿੰਦੀ ਕਿੱਥੇ ਸੀ ਮਰਦ? ਕਹਿੰਦੇ ਜਿਹੜੇ ਵੀ ਤੂੰ ਲੰਘ ਕੇ ਆਈ ਹੈ। ਉਹ ਕਹਿਣ ਲੱਗੀ ਮੈਨੂੰ ਤਾਂ ਅੱਜ ਪਤਾ ਲੱਗ ਗਿਆ ਵੀ ਇਹ ਮਰਦ ਨੇ, ਮੈਂ ਤਾਂ ਇਹ ਮੇਰੇ ਪਤੀ ਤੋਂ ਬਿਨਾਂ ਸਾਰੀਆਂ ਇਸਤਰੀਆਂ ਨਜ਼ਰ ਆਉਂਦੀਆਂ ਨੇ। ਉਹ ਹੈ ਅਸਲ ਪਤੀ ਵਰਤਾ ਇਸਤਰੀ। ਸੋ ਇਸ ਕਰਕੇ ਜਿਹੜੇ ਪਤੀ ਵਰਤਾ ਇਸਤਰੀ ਦੀ ਤਰ੍ਹਾਂ, ਜਿਹੜੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੀਆਂ ਨੇ ਜੀਵ ਰੂਪੀ ਇਸਤਰੀਆਂ, ਉਹ ਹਨ ਸੁਹਾਗਣ, ਭਾਵ ਵੱਡੇ ਭਾਗਾਂ ਵਾਲੀਆਂ ਸੁਹਾਗਣਾਂ ਦੀ ਤਰ੍ਹਾਂ ਹਨ।
ਮਸਤਕ ਮਣੀ ਲਿਖਿਆਸ,
ਉਹਨਾਂ ਦੇ ਮਸਤਕ ਵਿੱਚ ਮਣੀ ਲਿਖਿਆਸ, ਮੱਥੇ ਦੇ ਚੰਗੇ ਪੂਰਵਲੇ ਭਾਗ ਲਿਖੇ ਹੋਏ ਹਨ, ਮੱਥੇ ਦੀ ਮਣੀ ਭਾਵ ਮੱਥੇ ਦੇ ਭਾਗ ਦਗ ਦਗ ਕਰਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਦੇ।
ਹਰ ਹਰ ਨਾਮ ਉਹ ਧਾਰਿਆ,
ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਹ ਹਿਰਦੇ ਵਿੱਚ ਧਾਰਨ ਕੀਤਾ ਹੈ।
ਹਰ ਹਿਰਦੇ ਕਮਲ ਪ੍ਰਗਾਸ਼,
ਵਾਹਿਗੁਰੂ ਪਰਮੇਸ਼ਰ ਹਿਰਦੇ ਵਿੱਚ ਕਮਲ, ਹਿਰਦੇ ਕਮਲ ਵਿੱਚ ਉਹਦਾ ਪ੍ਰਗਾਸ਼ ਹੋ ਗਿਆ, ਹਿਰਦੇ ਰੂਪੀ ਕਲਮ ਦੇ ਵਿੱਚ ਖੜਾਓ ਆ ਗਿਆ।
ਸਤਿਗੁਰ ਸੇਵਨ ਆਪਣਾ,
ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੀ ਸੇਵਾ ਕਰਨ ਵਾਲੇ ਹਨ,
ਉਹ ਸਦ ਬਲਿਹਾਰੀ ਤਾਸ,
ਮੈਂ ਉਹਨਾਂ ਤਾਸ ਉਹਨਾਂ ਤੋਂ ਸਦੀ ਬਲਿਹਾਰੇ ਪ੍ਰਵਾਨੇ ਜਾਵਾਂ, ਗੁਰੂ ਜੀ ਕਹਿੰਦੇ ਹਨ।
ਨਾਨਕ ਤਿੰਨ ਮੁਖ ਉਜਲੇ,
ਗੁਰੂ ਜੀ ਕਹਿੰਦੇ ਉਹਨਾਂ ਦੇ ਮੁਖ ਉਜਲੇ ਨੇ, ਭਾਈ ਪਵਿੱਤਰ ਹਨ,
ਜਿਨ ਅੰਤਰ ਨਾਮ ਪ੍ਰਗਾਸ਼,
ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਪ੍ਰਗਾਸ਼ ਹੈ, ਉਹਨਾਂ ਦੇ ਮੁੱਖ ਵੀ ਉਜਲੇ ਹਨ।
ਸ਼ਬਦ ਮਰੇ ਸੋਈ ਜਨ ਸਿੱਜੇ,
ਜਿਹੜੇ ਸ਼ਬਦ ਦੁਆਰਾ ਸੰਸਾਰ ਵੱਲੋਂ ਮਰ ਜਾਂਦੇ ਨੇ ਉਹ ਸਿੱਜੇ, ਉਹ ਜਾਣੇ ਜਾਂਦੇ ਹਨ, ਭਾਵ ਉਹ ਜਾਣਦੇ ਨੇ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਂਦੇ ਹਨ।
ਬਿਨ ਸ਼ਬਦ ਮੁਕਤ ਨਾ ਹੋਈ,
ਬਿਨਾਂ ਸ਼ਬਦ ਤੋਂ ਕਦੇ ਵੀ ਕਿਸੇ ਦੀ ਮੁਕਤੀ ਨਹੀਂ ਹੁੰਦੀ ਹੈ।
ਭੇਖ ਕਰੇ ਬਹੁ ਕਰਮ ਬਗੁੱਤੇ,
ਬੜੇ ਕਈ ਤਰ੍ਹਾਂ ਦੇ ਭੇਖ ਕਰਦੇ ਨੇ, ਪਖੰਡ ਕਰਮ ਕਰਕੇ ਬਗੁੱਤੇ ਰੋਜ਼ ਖੱਜਲ ਖੁਆਰ ਹੀ ਹੁੰਦੇ ਹਨ, ਕਈ ਤਰ੍ਹਾਂ ਦੇ ਭੇਖ ਬਣਾ ਬਣਾ ਕਰਕੇ।
ਭਾਏ ਦੂਜੇ ਪਰਜ ਬਿਗੋਈ,
ਭਾਏ ਦੂਜੇ ਪਰਜ ਬਿਗੋਈ, ਭਾਏ ਦੂਜੇ ਤੋਂ ਆਪਣੀ ਪੈਜ ਵੀ ਬਿਗੋ ਲਈ, ਜਾਂ ਪਰਜਾ ਵੀ ਉਹਨੂੰ ਬਿਗਾਉਂਦੀ ਹੈ, ਭਾਵ ਸਾਰੀ ਪਰਜਾ ਵੀ ਉਹਨੂੰ ਉਹਦਾ ਸੋ ਉਹਦੀ ਨਿੰਦਿਆ ਕਰਦੀ ਹੈ। ਜਾਂ ਭਾਏ ਦੂਜੇ ਪਰਜ ਬਿਗੋਈ, ਆਪਣੀ ਇੱਜ਼ਤ ਆਪਣੀ ਪਤ ਦੁਆਇਤ ਭਾਵ ਵਿਚ ਹੋਣ ਕਰਕੇ ਉਹ ਵੀ ਖਰਾਬ ਕਰ ਲਈ ਹੈ, ਭੇਖਾਂ ਦੇ ਵਿਚ ਹੋਣ ਕਰਕੇ।
ਨਾਨਕ ਬਿਨ ਸਤਿਗੁਰ ਨਾਮ ਨਾ ਪਾਈਏ,
ਗੁਰੂ ਜੀ ਕਹਿੰਦੇ ਬਿਨਾਂ ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਨੀ ਕਿਤੋਂ ਵੀ ਹੋ ਸਕਦੀ।
ਜੇ ਸੌ ਲੋਚੇ ਕੋਈ,
ਜੇ ਸੌ ਵਾਰੀ ਵੀ ਲੋਚਣਾ ਕਰੇ ਗੁਰੂ ਤੋਂ ਬਿਨਾਂ, ਸੌ ਯਤਨ ਕਰੇ ਭਾਵੇਂ ਕੋਈ, ਹਜ਼ਾਰਾਂ ਯਤਨ ਕਰੇ, ਪਰ ਗੁਰੂ ਬਿਨਾਂ ਨਾਮ ਦੀ ਪ੍ਰਾਪਤੀ ਨੀ ਹੁੰਦੀ ਹੈ।
ਹਰ ਕਾ ਨਾਮ ਅਤ ਵੱਡ ਉੱਚਾ,
ਵਾਹਿਗੁਰੂ ਪਰਮੇਸ਼ਰ ਦਾ ਨਾਮ ਵੱਡੇ ਤੋਂ ਵੱਡਾ ਹੈ, ਉੱਚੇ ਤੋਂ ਉੱਚਾ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉੱਚੇ ਤੋਂ ਉੱਚਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ।
ਉੱਚੀ ਹੂੰ ਉੱਚਾ ਹੋਈ,
ਉੱਚੀ ਹੂੰ ਉੱਚਾ ਹੋਈ, ਬਹੁਤ ਹੀ ਅਤੀ ਉੱਚੇ ਤੋਂ ਉੱਚਾ ਹੈ, ਬਹੁਤੇ ਤੋਂ ਵੱਡੇ ਤੋਂ ਵੱਡਾ ਹੈ ਨਾਮ।
ਅੱਪੜ ਕੋਈ ਨਾ ਸਕੀ,
ਉਸ ਤੱਕ ਕੋਈ ਅੱਪੜ ਨਹੀਂ ਸਕਦਾ ਹੈ, ਬੇਅੰਤ ਉੱਚਾ ਹੈ। ਸੋ ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲਖ ਪਾਵੇ, ਇੱਕ ਦਿਲ ਤਾਂ ਕਾ ਮਹਿਲ ਨਾ ਪਾਵੇ, ਉਹਨੂੰ ਅੱਪੜ ਨਹੀਂ ਕੋਈ ਸਕਦਾ ਹੈ, ਬੇਅੰਤ ਉੱਚਾ ਹੈ, ਬੇਅੰਤ ਉੱਚਾ ਹੈ।
ਜੇ ਸੌ ਲੋਚੇ ਕੋਈ,
ਜੇ ਸੌ ਯਤਨ ਕਰਕੇ ਵੀ ਲੋਚਨਾ ਕਰੇ, ਭਾਵ ਉੱਥੇ ਅੱਪੜ ਨਹੀਂ ਸਕਦਾ ਕੋਈ।
ਮੁੱਖ ਸੰਜਮ ਅੱਛਾ ਨਾ ਹੋਵੇ,
ਮੁੱਖ ਸੰਜਮ ਅੱਛਾ ਨਾ ਹੋਵੇ, ਮੁੱਖ ਦੀਆਂ ਗੱਲਾਂ ਕਰੇ ਕਿ ਮੈਂ ਸੰਜਮ ਨਾ ਹੋਰ ਬਈ ਮੈਂ ਅੱਛਾ ਬਣ ਗਿਆ, ਭਾਵ ਜਾਂ ਹੋਰ ਯਤਨ ਸੰਜਮ ਕਰੇ, ਬਹੁਤ ਤਰ੍ਹਾਂ ਦੇ ਯਤਨ ਕਰੇ ਹੋਰ, ਤੇ ਮੁੱਖ ਨਾਲ ਚੰਗੇ ਚੰਗੀਆਂ ਗੱਲਾਂ ਵੀ ਕਰੇ ਬਿਨਾਂ ਗੁਰੂ ਤੋਂ, ਫਿਰ ਵੀ ਅੱਛਾ ਚੰਗਾ ਨਹੀਂ ਬਣ ਸਕਦਾ।
ਘਰ ਭੇਖ ਭਵੇ ਸਭ ਕੋਈ,
ਘਰ ਭੇਖ ਭਵੇ ਸਭ ਕੋਈ, ਬੜੇ ਬੜੇ ਭੇਖ ਕਰਕੇ ਦੁਨੀਆ ਭਾਉਂਦੀ ਫਿਰਦੀ ਹੈ, ਪਰ ਬਿਨਾਂ ਗੁਰੂ ਦੀ ਕਿਰਪਾ ਤੋਂ, ਗੁਰੂ ਧਾਰੇ ਬਿਨਾਂ ਕੋਈ ਵੀ ਸੰਜਮ ਕੋਈ ਠੀਕ ਨਹੀਂ ਆਉਂਦਾ, ਇਹਦਾ ਕੋਈ ਵੀ ਕਰਮ ਕੀਤਾ ਹੋਇਆ।
ਗੁਰ ਕੀ ਪੌੜੀ ਜਾਏ ਚੜੇ,
ਜੇ ਕਿਰਪਾ ਕਰੇ ਤਾਂ ਗੁਰੂ ਦੀ ਪੌੜੀ ਹੈ ਭਗਤੀ ਰੂਪੀ ਪੌੜੀ, ਉਪਦੇਸ਼ ਰੂਪੀ ਪੌੜੀ, ਉਹਦੇ ਉੱਤੇ ਜਾ ਚੜੇ। ਜੇਕਰ ਗੁਰੂ ਕੀ ਪੌੜੀ ਤੇ ਜਾ ਚੜੇ, ਇਹ ਤਰ੍ਹਾਂ ਇਹ ਪਤ ਪਵੜੀਆਂ, ਇਹ ਇੱਜ਼ਤ ਦੀਆਂ ਪੌੜੀਆਂ ਨੇ ਨਾਮ ਰੂਪੀ।
ਕਰਮ ਪ੍ਰਾਪਤ ਹੋਈ,
ਪਰ ਜਿਨ੍ਹਾਂ ਦੇ ਉੱਤੇ ਕਰਮ ਬਖਸ਼ਿਸ਼ ਹੋਵੇ ਗੁਰੂ ਦੀ, ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਪੌੜੀਆਂ, ਨਾਮ ਰੂਪੀ ਪੌੜੀਆਂ ਉਹਨਾਂ ਨੂੰ ਮਿਲਦੀਆਂ ਹਨ।
ਅੰਤਰ ਆਏ ਵਸੇ,
ਅੰਤਰ ਆਏ ਵਸੇ ਗੁਰ,
ਗੁਰ ਸ਼ਬਦ ਵਿਚਾਰੇ ਕੋਏ,
ਜਿਨ੍ਹਾਂ ਦੇ ਅੰਦਰ ਆ ਕੇ ਵਸ ਜਾਂਦਾ ਗੁਰੂ ਕਾ ਸ਼ਬਦ, ਉਹ ਵਿਚਾਰ ਕਰਦਾ ਕੋਈ ਗੁਰਮੁਖ ਪਿਆਰਾ ਵਿਰਲਾਈ।
ਨਾਨਕ ਸ਼ਬਦ ਮਰੇ ਮਨ ਮਾਨੀਏ,
ਕਹਿੰਦੇ ਜਿਨ੍ਹਾਂ ਦਾ ਭਾਈ ਸ਼ਬਦ ਦੁਆਰਾ ਮਰ ਗਏ ਹਨ, ਉਹਨਾਂ ਦਾ ਮਨ ਮੰਨ ਗਿਆ ਗੁਰੂ ਦੇ ਚਰਨਾਂ ਵਿਚ, ਗੁਰੂ ਕੀ ਬਾਣੀ ਵਿਚ।
ਸੱਚੇ ਸੱਚੀ ਸੋਏ,
ਉਹਨਾਂ ਦੀ ਸੱਚਿਆਂ ਦੀ ਸੱਚੀ ਹੀ ਸੋਭਾ ਹੁੰਦੀ ਹੈ ਸਾਰੇ, ਫਿਰ ਜਿਹੜੇ ਸੰਸਾਰ ਵੱਲੋਂ ਮਰ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਉਂਦੇ ਨੇ, ਉਹਨਾਂ ਸੱਚਿਆਂ ਦੀ ਸੱਚੀ ਸੋਭਾ ਹੁੰਦੀ ਹੈ।
ਮਾਇਆ ਮੋਹ ਦੁੱਖ ਸਾਗਰ ਹੈ,
ਇਹ ਮਾਇਆ ਦਾ ਮੋਹ ਹੈ ਜਿਹੜਾ ਭਾਈ, ਦੁੱਖਾਂ ਦਾ ਸਮੁੰਦਰ ਹੈ, ਇਹਦੇ ਵਿਚ ਦੁੱਖ ਹੀ ਦੁੱਖ ਹਨ।
ਦਿੱਖ ਦੁੱਤਰ ਤਰਿਆ ਨਾ ਜਾਏ,
ਇਹ ਬੜਾ ਜ਼ਹਿਰ ਰੂਪੀ ਸਮੁੰਦਰ ਹੈ ਮਾਇਆ ਮੋਹ ਦਾ, ਵਿਖ ਦੁੱਤਰ ਬੜਾ ਦੁਸ਼ਤਰ ਹੈ, ਬਹੁਤ ਕਠਿਨ ਹੈ ਤਰਨਾ, ਇਹਨੂੰ ਤਰਨਾ ਬੜਾ ਮੁਸ਼ਕਲ ਹੈ, ਤਰਿਆ ਨਹੀਂ ਜਾਂਦਾ ਹੈ ਬਿਨਾਂ ਨਾਮ ਤੋਂ।
ਮੇਰਾ ਮੇਰਾ ਕਰਦੇ ਪੱਚ ਮੋਏ,
ਮੇਰਾ ਮੇਰਾ ਘਰ, ਮੇਰਾ ਪਰਿਵਾਰ, ਮੇਰੀ ਮਾਇਆ, ਮੇਰੀ ਧਰਤੀ, ਮੇਰਾ ਸਰੀਰ, ਮੇਰੀ ਬੁੱਧੀ, ਮੇਰੀ ਅਕਲ, ਕਰਦੇ ਕਰਦੇ ਬਹੁਤ ਹੀ ਪੱਚ ਮੋਏ, ਖੱਜਲ ਖੁਆਰ ਹੋ ਕੇ ਮਰ ਗਏ ਹਨ।
ਹਉਮੈ ਕਰਤ ਬਿਹਾਏ,
ਹਉਮੈ ਕਰਦਿਆਂ ਕਰਦਿਆਂ ਨੂੰ ਸਾਰੀ ਜ਼ਿੰਦਗੀ ਬਤੀਤ ਹੋ ਗਈ ਹੈ।
ਮਨ ਮੁੱਖਾਂ ਔਰ ਵਾਰ ਨਾ ਪਾਰ ਹੈ,
ਮਨ ਮੁੱਖਾਂ ਨੂੰ ਨਾ ਤਾਂ ਉਰਲਾ ਪਾਸਾ ਹੀ ਇਹ ਸੰਸਾਰ ਦੇ ਸੁੱਖ ਭੋਗ ਸਕੇ ਹਨ, ਨਾ ਪਹਿਲਾ ਪਾਸਾ ਭਾਵ ਪ੍ਰਲੋਕ ਦੇ ਸੁੱਖ ਭੋਗ ਸਕੇ, ਨਾ ਉਰਵਾਰ ਪਾਰ, ਦੋਵੇਂ ਗਵਾ ਲਏ ਉਹਨਾਂ ਨੇ।
ਅੱਧ ਵਿਚ ਰਹੇ ਲਪਟਾਏ,
ਉਹ ਅੱਧ ਵਿਚ ਲਮਕਦੇ ਰਹਿੰਦੇ ਨੇ, ਕਿਉਂਕਿ ਸਾਰੀ ਜ਼ਿੰਦਗੀ ਕਹਿੰਦੇ ਨੇ ਵੀ ਇੰਨੀ ਕੁ ਮਾਇਆ ਕਮਾ ਲਈਏ ਫਿਰ ਸੁੱਖ ਭੋਗਾਂਗੇ। ਸੁੱਖ ਹੈ ਹੇਤ ਬਹੁਤ ਦੁੱਖ ਪਾਵਤ, ਸਾਰੀ ਜ਼ਿੰਦਗੀ ਸੁੱਖ ਦੇ ਵਾਸਤੇ ਦੁਖੀ ਦੁੱਖ ਭੋਗੀ ਜਾਂਦੇ ਹਨ, ਵੀ ਫਿਰ ਸੁੱਖ ਲਵਾਂਗੇ ਹੁਣ ਇੰਨਾ ਕੁ ਕਰ ਲਈਏ, ਉਹਨਾਂ ਕਰਕੇ ਫਿਰ ਸੁੱਖ ਲਵਾਂਗੇ ਹੋਰ ਇੰਨਾ ਕੁ ਕਰ ਲਈਏ, ਭਾਵ ਮਾਇਆ ਦੇ ਵਿਚ ਹੀ ਲਮਕੇ ਰਹਿੰਦੇ ਨੇ ਸਾਰੀ ਜ਼ਿੰਦਗੀ, ਨਾ ਲੋਕ ਦਾ ਸੁੱਖ ਮਿਲਦਾ ਨਾ ਪਰਲੋਕ ਦਾ ਮਿਲਦਾ, ਅੱਧ ਵਿਚ ਹੀ ਲਮਕ ਜਾਂਦੇ ਹਨ।
ਜੋ ਤੁਰ ਲਿਖਿਆ, ਤੁਰ ਲਿਖਿਆ ਸੋ ਕਮਾਮਨਾ,
ਜਿਹੜਾ ਤੁਰੋਂ ਹੀ ਮੱਥੇ ਤੇ ਲੇਖ ਲਿਖਿਆ ਉਹੀ ਕਮਾਉਂਦੇ ਹਨ, ਇਹਨਾਂ ਦੇ ਵੱਸ ਕੀ ਹੈ ਵਿਚਾਰਿਆਂ ਦੇ?
ਕਰਨਾ ਕਛੂ ਨਾ ਜਾਏ,
ਕਰਨਾ ਕਛੂ ਨਾ ਜਾਏ, ਕੁਛ ਨੀ ਕਰ ਸਕਦੇ। ਪੂਰਵਲੇ ਕਰਮਾਂ ਦੇ ਮੱਥੇ ਦੇ ਲੇਖ ਭੋਗੀ ਜਾਂਦੇ ਹਨ।
ਗੁਰਮਤੀ ਗਿਆਨ ਰਤਨ ਮਨ ਵਸੈ,
ਜੇ ਗੁਰੂ ਦੀ ਮੱਤ ਲੈ ਕਰਕੇ ਨਾਮ ਰੂਪੀ ਗਿਆਨ ਰਤਨ ਜਿਹੜਾ ਮਨ ਵਿਚ ਵਸਾ ਲੈਣ,
ਸਭ ਦੇਖਿਆ ਬ੍ਰਹਮ ਸੁਭਾਏ,
ਸੁਭਾਏ ਸੁਤੇ ਸਿੱਧੀ ਸਾਰੇ ਬ੍ਰਹਮ ਹੀ ਬ੍ਰਹਮ ਦਿਸਦਾ ਹੈ। ਫਿਰ ਬ੍ਰਹਮ ਦਿਸਦਾ, ਬ੍ਰਹਮ ਸੁਣੀਏ, ਬ੍ਰਹਮ ਬ੍ਰਹਮ ਵਿਖਾਣੀਏ, ਫਿਰ ਸਾਰੀ ਬ੍ਰਹਮ ਹੀ ਬ੍ਰਹਮ ਦਿਸਣ ਲੱਗ ਪੈਂਦਾ ਹੈ, ਪਰਮਾਤਮਾ ਹੀ ਦਿਸ ਪੈਂਦਾ ਹੈ ਸਾਰੇ, ਜੇ ਕਿਰਪਾ ਹੋ ਜਾਵੇ ਗੁਰੂ ਦੀ।
ਨਾਨਕ ਸਤਿਗੁਰ ਬਹੁਤ ਭਾਗੀ ਚੜ੍ਹੇ,
ਜਿਹੜਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭੇਜਿਆ ਹੋਇਆ ਗੁਰੂ ਹੈ, ਸਤਿਗੁਰੂ ਨਾਮ ਵਾਂਗੂ ਪੋਹਿਤਾ ਜਹਾਜ਼ ਹੈ, ਕੋਈ ਵੱਡੇ ਭਾਗਾਂ ਵਾਲੇ ਇਹ ਨਾਮ ਰੂਪੀ ਜਹਾਜ਼ ਤੇ ਚੜ੍ਹਦੇ ਹਨ।
ਜੇ ਭੌਜਲ ਪਾਰ ਲੰਘਾਏ,
ਤਾਂ ਫਿਰ ਗੁਰੂ ਨੂੰ ਮਲਾ ਉਹਨਾਂ ਨੂੰ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ, ਜਿਹੜੇ ਨਾਮ ਰੂਪੀ ਬਾਣੀ ਰੂਪੀ ਜਹਾਜ਼ ਤੇ ਚੜ੍ਹਦੇ ਹਨ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜਿਹੜੇ ਸਰਧਾ ਨਾਲ ਔਰ ਨਾਮ ਰੂਪੀ ਜਹਾਜ਼ ਤੇ ਚੜ੍ਹਨਾ ਕਰਦੇ ਨੇ, ਗੁਰੂ ਕਿਰਪਾ ਕਰਕੇ ਉਹਨਾਂ ਦਾ ਪਾਰ ਵਿਸਤਾਰਾ ਕਰ ਦਿੰਦਾ ਹੈ। ਸੋ ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦੇ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ